ਏਮਨਾਬਾਦ ਨਗਰ ਦੇ ਵਿੱਚ ਕਹਿਰੀ ਹਮਲਾ ਹੈ ਬਾਬਰ ਦਾ। ਜਿਸ ਵਕਤ ਸਤਿਗੁਰਾਂ ਦੀ ਮਹਿਮਾ ਸੁਣੀ, ਕੈਦ ਖਾਨੇ ਚ ਬੰਦੀ ਖਾਨੇ ਚ ਸਤਿਗੁਰਾਂ ਕੋਲ ਪਹੁੰਚਿਆ। ਗਰੀਬ ਨਵਾਜ ਸਾਹਿਬ ਜੀ ਨੇ ਮੁਖਾਰ ਬਿੰਦ ਚੋ ਸ਼ਬਦ ਉਚਾਰਨ ਕੀਤਾ, ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ। ਕਹਿੰਦਾ ਜੀ ਕਿਰਪਾ ਕਰਕੇ ਇਸ ਸ਼ਬਦ ਦੀ ਵਿਆਖਿਆ ਸਰਵਣ ਕਰਾਓ। ਕੈਦ ਖਾਨੇ ਚ ਜਿਹੜੇ ਪਠਾਨ ਸਨ, ਤੁਰਕਾਣੀਆਂ ਸਨ, ਹਿੰਦਵਾਣੀਆਂ ਸਨ, ਉਹਨਾਂ ਸਾਰਿਆਂ ਦਾ ਇਤਿਹਾਸ, ਉਹਨਾਂ ਸਾਰਿਆਂ ਦੀ ਜਿਹੜੀ ਵਿਥਿਆ ਸੀ, ਉਸ ਵੇਲੇ ਦੀ ਦਸ਼ਾ ਸੀ, ਉਹ ਸਤਿਗੁਰੂ ਜੀ ਨੇ ਬਿਆਨ ਕਰਕੇ ਬਾਬਰ ਨੂੰ ਦੱਸੀ ਹੈ। ਬਾਬਰ ਕਹਿਣ ਲੱਗਾ ਜੀ ਮੈਨੂੰ ਕੋਈ ਕਰਾਮਾਤ ਵਿਖਾਓ ਜਿਸ ਤੋਂ ਮੈਂ ਜਾਣਾ ਤੁਸੀਂ ਵਲੀ ਪੁਰਖ ਹੋ। ਪਾਤਸ਼ਾਹ ਕਹਿਣ ਲੱਗੇ ਬਾਬਰ ਕਰਾਮਾਤ ਕਹਿਰ ਦਾ ਨਾਮ ਹੈ, ਜੇ ਕਹਿਰ ਵੇਖਣਾ ਤਾਂ ਦੱਸ। ਕਹਿਰ ਚਾਹੀਦਾ ਕਿ ਬਖਸ਼ਿਸ਼ ਚਾਹੀਦੀ ਹੈ? ਹੱਥ ਜੋੜ ਕੇ ਕਹਿੰਦਾ ਮਹਾਰਾਜ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰੋ। ਤੇ ਭੰਗ ਦਾ ਇੱਕ ਥੈਲਾ ਲੈ ਕੇ ਆਇਆ ਸੀ, ਕਿਉਂਕਿ ਅਕਸਰ ਉਹਨਾਂ ਵੇਲਿਆਂ ਵਿੱਚ ਜਿਹੜੇ ਦਰਵੇਸ਼ ਫਕੀਰ ਲੋਕ ਸਨ ਇਹਦਾ ਸੇਵਨ ਕਰਦੇ ਸੀ। ਇਹਨੇ ਵੇਖਿਆ ਵੀ ਕੋਈ ਫਕੀਰ ਹਨ, ਇਹਨਾਂ ਨੂੰ ਭੰਗ ਜਿਹੜੀ ਹੈ ਮੈਂ ਉਹ ਭੇਟ ਕਰਦਾ ਹਾਂ। ਭੰਗ ਦਾ ਥੈਲਾ ਕੱਢ ਕੇ ਤੇ ਮੁੱਠੀਆਂ ਭਰ ਕੇ ਮਹਾਰਾਜ ਜੀ ਦੇ ਪਾਸ ਭੰਗ ਭੇਟ ਕਰਨ ਲੱਗਾ ਹੈ ਤਾਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਖਿਆ ਬਾਬਰ ਸਾਨੂੰ ਇਸ ਭੰਗ ਦੀ ਲੋੜ ਨਹੀਂ। ਦਰਅਸਲ ਅਸੀਂ ਇੱਕ ਐਸੀ ਭੰਗ ਹੈ ਜੋ ਆਪਣੇ ਹਿਰਦੇ ਚ ਧਾਰਨ ਕੀਤੀ ਹੈ ਔਰ ਉਹਦੀ ਮਸਤੀ ਵਿੱਚ ਮਸਤ ਰਹੀਦਾ। ਉਸ ਵਕਤ ਜੋ ਪਾਵਨ ਸ੍ਰੀ ਮੁਖਵਾਕ ਸ਼ਬਦ ਸਤਿਗੁਰੂ ਜੀ ਨੇ ਆਪਣੇ ਮੁਖੋਂ ਉਚਾਰਨ ਕੀਤਾ ਹੈ ਅੱਜ ਦੀ ਕਥਾ ਵਿੱਚ ਆ ਰਿਹਾ। ਮਨ ਬਿਰਤੀਆਂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਬੇਪਰਵਾਹ ਲਖੀ ਦਰਵੇਸ਼ਾ।
ਕਹਿਣ ਲੱਗਾ ਜੀ ਤੁਸੀਂ ਬੇਪਰਵਾਹ ਦਰਵੇਸ਼ ਹੋ। ਇਹਨੇ ਜਾਣਿਆ ਬਾਬਰ ਨੇ ਕਿ ਇਹ ਬੇਪਰਵਾਹ ਦਰਵੇਸ਼ ਪੁਰਖ ਹਨ।
ਦਰਬ ਲੋਭ ਜਿਨ ਕੀ ਨੈ ਲੇਸ਼ਾ।
ਇਹਨਾਂ ਦੇ ਹਿਰਦੇ ਚ ਧਨ ਦਾ ਕੋਈ ਲੋਭ ਨਹੀਂ ਹੈ, ਲੇਸ਼ ਮਾਤਰ ਵੀ ਧਨ ਦੀ ਕੋਈ ਲਾਲਸਾ ਇਹਨਾਂ ਨੂੰ ਨਹੀਂ ਹੈ।
ਤਰੀ ਗੁਰੂ ਕੇ ਜਬੇ ਅਗਾਰੀ।
ਇਹ ਸੋਚ ਕੇ ਬਾਬਰ ਨੇ ਆਖਿਆ ਵੀ ਇਹੋ ਜੇ ਫਕੀਰ ਤਾਂ ਇਹ ਜਿਹੜੀ ਭੰਗ ਹੈ ਇਹ ਖੁਸ਼ ਹੋ ਕੇ ਲੈਂਦੇ ਹੈ। ਇਹਨੇ ਉਹ ਭੰਗ ਦਾ ਇੱਕ ਥੈਲਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਰੱਖਿਆ।
ਤੈ ਬਿਲੋਕ ਕੈ ਗਿਰਾ ਉਚਾਰੀ।
ਭੰਗ ਦਾ ਉਹ ਥੈਲਾ ਵੇਖ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਚੋ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ।
ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤਿਲੰਗ ਰਾਗ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਦੂਸਰੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾ ਚਰਨ ਕਰਦੇ ਨੇ ਅਕਾਲ ਪੁਰਖ ਇੱਕ ਅਦੁੱਤੀ ਹੈ, ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾ ਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ।
ਪਾਉ ਤੇਰਾ ਭਾਂਗ ਖਲੜੀ ਮੇਰਾ ਚੀਤ।
ਪਾਤਸ਼ਾਹ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਭਉ ਹੈ ਡਰ, ਅਕਾਲ ਪੁਰਖ ਦਾ ਭੈ, ਪਾਤਸ਼ਾਹ ਕਹਿੰਦੇ ਇਹੀ ਮੇਰੇ ਵਾਸਤੇ ਭੰਗ ਹੈ। ਬਾਬਰ ਸਾਨੂੰ ਆ ਵੱਖਰੀ ਭੰਗ ਦੀ ਲੋੜ ਨਹੀਂ, ਇਸ ਭੰਗ ਦੇ ਨਸ਼ੇ ਦੀ ਸਾਨੂੰ ਲੋੜ ਨਹੀਂ, ਸਾਡੇ ਅੰਦਰ ਪਰਮੇਸ਼ਰ ਦਾ ਜਿਹੜਾ ਭਾਉ ਹੈ, ਅਕਾਲ ਪੁਰਖ ਦਾ ਜਿਹੜਾ ਡਰ ਹੈ, ਉਹੀ ਭੰਗ ਦੇ ਨਸ਼ੇ ਦੇ ਸਮਾਨ ਹੈ ਜਿਹੜਾ ਅੱਠੇ ਪੈਰ ਬਣਿਆ ਰਹਿੰਦਾ। ਅਕਾਲ ਪੁਰਖ ਦਾ ਭੈ, ਪਰਮੇਸ਼ਰ ਦਾ ਡਰ। ਖਾਲਸਾ ਜੀ, ਇੱਕ ਵਿਦਵਾਨ ਕਹਿੰਦਾ ਕਿ ਸਾਰੀ ਦੁਨੀਆਂ ਪਰਮੇਸ਼ਰ ਦੇ ਭੈ ਵਿੱਚ ਹੈ, ਹਰ ਸ਼ੈ ਭੈ ਵਿੱਚ ਚੱਲ ਰਹੀ ਹੈ, ਧਰਤੀ ਭੈ ਵਿੱਚ ਹੈ, ਸੂਰਗ ਤੇ ਚੰਦਰਮਾ ਵੀ ਭੈ ਵਿੱਚ ਨੇ, ਪਰ ਇੱਕ ਬੰਦਾ ਹੈ ਜਿਹਦੀ ਸੁਰਤੀ ਵਿੱਚ ਪਰਮੇਸ਼ਰ ਦਾ ਭੈ ਨਹੀਂ ਹੈ, ਇਹਨੂੰ ਨਹੀਂ ਡਰ ਪਰਮੇਸ਼ਰ ਦਾ। ਇਹ ਨਡਰਿਆ ਹੋ ਕਰਕੇ ਪਰਮੇਸ਼ਰ ਦੇ ਖੌਫ ਤੋਂ ਬਿਨਾਂ ਹੋ ਕੇ, ਨਿਲੱਜ ਹੋ ਕੇ ਸੰਸਾਰ ਦੇ ਪਾਪ ਕਰਮਾਂ ਵਿੱਚ ਪ੍ਰਵਿਰਤ ਹੋ ਰਿਹਾ ਤੇ ਪਾਪ ਕਰਦਿਆਂ ਪਰਮੇਸ਼ਰ ਦਾ ਭੈ ਨਹੀਂ ਮੰਨਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਸਾਡੇ ਹਿਰਦੇ ਚ ਪਰਮੇਸ਼ਰ ਦਾ ਭਾਉ ਡਰ ਹੈ। ਭਾਉ ਤੇਰਾ ਭਾਂਗ, ਹੇ ਵਾਹਿਗੁਰੂ, ਇਹ ਤੇਰਾ ਜਿਹੜਾ ਭਾਉ ਡਰ ਹੈ, ਇਹੀ ਮੇਰੇ ਲਈ ਭਾਉ ਭੰਗ ਹੈ। ਖਲੜੀ ਮੇਰਾ ਚੀਤ, ਖਲੜੀ ਹੁੰਦੀ ਹੈ ਇੱਕ ਥੈਲੀ ਜੀ ਹੁੰਦੀ, ਫਕੀਰਾਂ ਕੋਲ ਚਮੜੇ ਦੀ ਬਣੀ ਹੁੰਦੀ ਹੈ, ਉਹਦੇ ਵਿੱਚ ਉਹ ਭੰਗ ਪਾਉਂਦੇ ਹੈ, ਜਦੋਂ ਲੋੜ ਪੈਂਦੀ ਉਹਦੇ ਚੋਂ ਕੱਢ ਕੇ ਤੇ ਭੰਗ ਦਾ ਸੇਵਨ ਕਰ ਲੈਂਦੇ, ਉਹਨੂੰ ਖਲੜੀ ਕਹਿੰਦੇ ਹੈ। ਚਮੜੇ ਦੀ ਬਣੀ ਹੁੰਦੀ ਹੈ, ਬਟੂਆ ਜਿਹਾ ਬਣਿਆ ਹੁੰਦਾ। ਮਹਾਰਾਜ ਜੀ ਕਹਿੰਦੇ ਜਿਹੜਾ ਸਾਡਾ ਚਿੱਤ ਹੈ ਨਾ, ਇਹੀ ਸਾਡੀ ਖਲੜੀ ਹੈ, ਜਿਹਦੇ ਚ ਅਸੀਂ ਡਰ ਪਰਮੇਸ਼ਰ ਦਾ ਜਿਹੜਾ ਡਰ ਰੂਪੀ ਭਾਉ ਰੂਪੀ ਭੰਗ ਹੈ, ਉਹ ਅਸੀਂ ਆਪਣੇ ਚਿੱਤ ਰੂਪੀ ਖਲੜੀ ਚ ਪਾ ਕੇ ਰੱਖਿਆ ਹੋਇਆ, ਕਿਉਂਕਿ ਭਾਉ ਤਾਂ ਚਿੱਤ ਚ ਹੀ ਹੋਣਾ ਨਾ, ਚਿੱਤ ਚ ਹੀ ਭੈ ਹੁੰਦਾ। ਕਹਿੰਦੇ ਆਪਣੇ ਚਿੱਤ ਰੂਪੀ ਖਲੜੀ ਵਿੱਚ, ਉਸ ਬਟੂਏ ਵਿੱਚ ਪਰਮੇਸ਼ਰ ਦੇ ਭਾਉ ਦੀ ਭੰਗ ਅਸੀਂ ਧਾਰਨ ਕੀਤੀ ਹੋਈ ਹੈ।
ਮੈਂ ਦੀਵਾਨਾ ਪਿਆ ਅਤੀਤ,
ਹੇ ਪ੍ਰਭੂ, ਮੈਂ ਤੇਰੇ ਰੰਗ ਵਿੱਚ ਰੰਗਿਆ ਹੋਇਆ ਦੀਵਾਨਾ ਹੋ ਗਿਆ। ਜਿਵੇਂ ਕੋਈ ਭੰਗ ਪੀ ਕੇ ਮਸਤ ਹੋ ਜਾਂਦਾ ਨਾ, ਦਿਵਾਲੀਆ ਜਿਹਾ ਹੋ ਜਾਂਦਾ। ਕਹਿੰਦੇ ਅਸੀਂ ਪਰਮੇਸ਼ਰ ਦੇ ਭਾਉ ਦੀ ਭੰਗ ਦੇ ਵਿੱਚ ਮਸਤ ਹੋ ਗਏ ਹਾਂ, ਤੇ ਦੀਵਾਨਾ ਕਹੀਏ ਮਸਤ ਹੋ ਗਏ ਹਾਂ। ਪਿਆ ਅਤੀਤ, ਸੰਸਾਰ ਵੱਲੋਂ ਨਿਰਾਲਾ ਹੋ ਗਿਆ। ਅਤੀਤ ਦਾ ਮਤਲਬ ਹੁੰਦਾ ਨਿਰਾਲਾ ਹੋਣਾ, ਨਿਰਲੇਪ ਹੋਣਾ, ਨਿਰਾਲਮ ਹੋਣਾ। ਕਹਿੰਦੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਭਾਉ ਦੇ ਰੰਗ ਦੀ ਮਸਤੀ ਵਿੱਚ ਸੰਸਾਰ ਵੱਲੋਂ ਅਤੀਤ ਤੇ ਨਿਰਾਲੇ ਹੋ ਗਏ ਹਾਂ।
ਕਰ ਕਾਸਾ ਦਰਸ਼ਨ ਕੀ ਭੂਖ,
ਕਾਸਾ ਕਹਿੰਦੇ ਨੇ ਪਿਆਲੇ ਨੂੰ, ਕਰ ਕਹਿੰਦੇ ਨੇ ਹੱਥਾਂ ਨੂੰ। ਹੇ ਪ੍ਰਭੂ, ਮੈਂ ਆਪਣੇ ਹੱਥ ਦੀ ਬੁੱਕ ਤੇਰੇ ਅੱਗੇ ਕੀਤੀ ਹੈ ਮੰਗਣ ਵਾਸਤੇ, ਦਾ ਪਿਆਲਾ ਬਣਾਇਆ ਆਪਣੇ ਹੱਥਾਂ ਦੀ ਬੁੱਕ, ਇਹ ਪਿਆਲਾ ਬਣਾ ਕੇ ਤੇਰੇ ਸਾਹਮਣੇ ਕੀਤਾ। ਤੇ ਹੇ ਪ੍ਰਭੂ, ਮੈਨੂੰ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ, ਕਿਰਪਾ ਕਰਕੇ ਆਪਣੇ ਦਰਸ਼ਨਾਂ ਦਾ ਭੋਜਨ, ਆਪਣੇ ਦਰਸ਼ਨਾਂ ਦੀ ਮਸਤੀ, ਆਪਣੇ ਦਰਸ਼ਨਾਂ ਦਾ ਰੰਗ, ਉਹ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਮੇਰੇ ਹਿਰਦੇ ਚ ਤੁਹਾਡੇ ਦਰਸ਼ਨਾਂ ਦੀ ਭੁੱਖ ਹੈ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਆਪਣੇ ਹੱਥ ਪਾਤਰ ਬਣਾ ਕੇ ਤੁਹਾਡੇ ਕੋਲੋਂ ਮੰਗਦਾ ਹਾਂ। ਕੀ ਮੰਗਦਾ ਹਾਂ? ਮਹਾਰਾਜ ਤੁਹਾਡੇ ਦਰਸ਼ਨ ਮੰਗਦਾ, ਮੈਨੂੰ ਕੇਵਲ ਤੁਹਾਡੇ ਦਰਸ਼ਨਾਂ ਦੀ ਭੁੱਖ ਹੈ। ਜਦੋਂ ਤੱਕ ਮੇਰੀ ਜਿੰਦ ਚੱਲਦੀ ਹੈ, ਸਰੀਰ ਚ ਸਾਹ ਚੱਲਦੇ ਨੇ, ਹੇ ਨਿਰੰਕਾਰ ਜੀਓ, ਉਦੋਂ ਤੱਕ ਆਪ ਜੀ ਆਪਣੀ ਕਿਰਪਾ ਕਰਕੇ ਆਪਣੇ ਦਰਸ਼ਨ ਬਖਸ਼ਦੇ ਰਹੋ। ਮਹਾਰਾਜ, ਕੇਵਲ ਇਹੀ ਕਾਂਖਾ, ਇਹੀ ਭੁੱਖ ਮੇਰੇ ਹਿਰਦੇ ਵਿੱਚ ਬਣੀ ਹੋਈ ਹੈ। ਗੁਰੂ ਕੇ ਸਿੱਖ ਦੇ ਹਿਰਦੇ ਚ ਭੁੱਖ ਸਦਾ ਹੀ ਰਹਿੰਦੀ ਹੈ। ਕਿਤੇ ਮਕਾਨ ਵੀ ਲੈਣਾ ਹੋਵੇ ਨਾ, ਆਪਣਾ ਗੁਰਸਿੱਖ ਨੇ ਕਿਸੇ ਨਵੇਂ ਸ਼ਹਿਰ ਚ ਜਾ ਕੇ ਪਹਿਲਾਂ ਵੇਖਦਾ ਵੀ ਗੁਰੂ ਘਰ ਨੇੜੇ ਹੋਵੇ, ਉਹ ਇਹ ਨਹੀਂ ਵੇਖਦਾ ਬੱਸ ਅੱਡਾ ਨੇੜੇ ਹੋਵੇ, ਰੇਲਵੇ ਸਟੇਸ਼ਨ ਨੇੜੇ ਹੋਵੇ, ਬਾਜ਼ਾਰ ਨੇੜੇ ਹੋਵੇ। ਗੁਰਸਿੱਖ ਇਹ ਵੇਖਦਾ ਮੇਰੇ ਸਤਿਗੁਰਾਂ ਦਾ ਦਰਬਾਰ ਨੇੜੇ ਹੋਵੇ, ਕਿ ਮੈਂ ਰੋਜ਼ ਜਾ ਕੇ ਆਪਣੇ ਸਤਿਗੁਰਾਂ ਦੇ ਦਰਸ਼ਨ ਕਰ ਸਕਾਂ। ਗੁਰਸਿੱਖ ਦੇ ਹਿਰਦੇ ਚ ਗੁਰੂ ਦੇ ਦਰਸ਼ਨਾਂ ਦੀ ਭੁੱਖ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਹਾਰਾਜ, ਤੁਹਾਡੇ ਦਰਸ਼ਨਾਂ ਦੀ ਭੁੱਖ ਹੈ।
ਮੈਂ ਦਰ ਮੰਗੋ ਨੀਤਾ ਨੀਤ,
ਪ੍ਰਭੂ ਮੈਂ ਤੁਹਾਡੇ ਦਰਾਂ ਮੂਹਰੇ ਬੈਠਾ ਨਿਤ ਤੁਹਾਡੇ ਦਰਸ਼ਨਾਂ ਦੀ ਮੰਗ ਕਰਦਾ ਹਾਂ। ਦਰਮਾਨ ਦੇ ਠਾਂਡੇ ਦਰਬਾਰ, ਤੁਜ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। महाराज जी तुहाडे दर ते बैठा तुहाडे दर्शना दी भुख रखदा दर्शना दी कांखा रखदा हां
तो दर्शन की करो समाए
समाए दा मतलब हुंदा है इच्छा समाए दा मतलब हुंदा तमा समाए दा मतलब हुंदा कामना हे प्रभु मेरे हृदय विच तेरे दर्शना दी तमा है तेरे दर्शना दी कामना है तेरे दर्शना दी इच्छा है
मैं दर मांगत भीखे अपाए
महाराज जी तुहाडे दर दे उत्ते मैं मंगता बन के मंगदा कृपा करके अपने दर्शना दी भिख्या मैनू दे दियो क्योंकि फकीर लोग जेडे भंग आदक पी के मस्ती विच फिर लोकां दे दरवाजियां ते जाके मंगदे आ भिख्या मंगदे आ दरवाजियां ते जाके अलख जगा के कहंदे भिक्षाम देही गुरु नानक साहब कहंदे हे प्रभु मैं तेरे दर ते मंगता बन के तेरे दर तो आके भिख्या मंगदा मैनू ए भिख्या दियो कि तुहाडे दर्शन मैनू प्राप्त हो तुहाडे दर्शना दी मेरे हिरदे च कामना अपने दर्शना दी कामना पूर्ण करो
रहाओ केसर कुसम मिरग मैं रहना सर्ब शरीरी चढ़ना
खालसा जी केसर कुसम फुल आदक इसे तरह हरणा दी नाभी विचों निकलने वाली कस्तूरी इनू कोई भी अपने शरीर ते चढ़ा लवे पवित्र मन्नी जांदी ये सारियां चीजां ये अपवित्र नहीं हुंदे जे कोई आम समाज दे विच कहा जांदा है लोग जेडे जात पात दी बिरती दे खचत ने हंकार विच वो कहिंदे शूदर जेड़ा वो किसे चीज नू हाथ ला लवे भोजन नू ते पिटिया जांदा है पर यह चीजा ऐसिया ने भी इनू किसी भी वर्ण का कोई भी बंदा छू लवे पवित्र ही रहिंदियां ने अपवित्र नहीं हुंदी चाहे वह केसर है चाहे वह फुल ने ते चाहे वह मिर्गां दी हिरणा दी जिहड़ी कस्तूरी नाभी चो निकलदी आ वह है हां जी ये सारिया के शरीरां दे उत्ते सत्कार नाल चढ़दी है
चंदन पगता जोत इने सर्वे परमल करना
इसे तरह रब दे प्यारे दुनिया दे किसे भी वर्ण च पैदा होन किसे भी वर्ण च वो खत्रिया च पैदा होन ब्राह्मणा च पैदा होन शूदरा च पैदा होन वैश्या विच पैदा होन वो संसार दे सारे प्राणियां वास्ते उत्तम ते श्रेष्ठ हुंदे है किसे भी वर्ण च पैदा होन उना विच एक उत्तमताई ये भी है भगतां विच कि जिवें चंदन दे विच गुण है ना कल्ले बांस नू छड़ के चंदन अपनी संगत करन वाले सारी बनस्पति नू चंदन बना दिंदा अपने वर्गा बना लैंदा इसे तरह जिहड़े रब दे प्यारे ने उना विच भी चंदन जैसी खेड़ है हंकारियां नू छड़ के जिहड़े बांस वांगू हंकारे होए ने उना नू छड़ के वो अपनी संगत करन वाले सारियां नू अपने वर्गा ही कर लेंदे हन अपने वर्गा ही बना लेंदे हन ए रब दे प्यारे भगतां दी खेड है
क्या पट पांडा कहे ना कोए
के पट पांडा कहे ना कोए के देसी घिओ आपां घिओ कह दिंदे आ इधर हुशियारपुर दा जिहड़ा इलाका इधर जलंधर होशियारपुर दुआबे का इलाका नवें शहर का उधर के कहिंदे आ के आपां प्यो कह दिंदे ओ पे कह दिंदे इलाके इलाके की बोली है दुआबे के इलाके च घिओ नूं के कह दिंदे महाराज गुरु नानक साहब वो शब्द वरत रहे ने के कहिंदे घिओ वो किसी भी भांडे च पाया होवे मिट्टी के भांडे च होवे कैं दे भांडे च होवे किसी भी बर्तन च पाया होवे उन्हूं अपवित्र नहीं मन्निया जांदा वह पवित्र ही हुंदा है पट पट कहिंदे ने रेशम दे कपड़े नूं किसी भी कीड़े चों पैदा होवे किसी भी रेशम दे कीड़ियां चों रेशम पैदा हुंदा कहिंदे किसी भी कीड़े चों पैदा होवे रेशम नूं माड़ा नहीं किया जांदा कपड़े नूं पवित्र ही समझिया जांदा है
ਉਹਦੀ ਕਹਿੰਦੇ ਇਹ ਨਹੀਂ ਕਿਹਾ ਜਾਂਦਾ ਵੀ ਇਹ ਕਿਹੜੇ ਭਾਂਡੇ ਚ ਪਾਇਆ ਹੋਇਆ ਘਿਓ ਇਹ ਪਵਿੱਤਰ ਹੋ ਗਿਆ ਜਾਂ ਇਹ ਰੇਸ਼ਮ ਦਾ ਕੱਪੜਾ ਕਿਹੜੇ ਕੀੜੇ ਚੋਂ ਪੈਦਾ ਹੋਇਆ ਇਹ ਪਵਿੱਤਰ ਹੋ ਗਿਆ, ਐਸਾ ਨਹੀਂ ਮੰਨਿਆ ਜਾਂਦਾ। ਉਹ ਪਵਿੱਤਰ ਹੀ ਮੰਨੇ ਜਾਂਦੇ ਨੇ ਦੋਵੇਂ, ਚਾਹੇ ਕਿਸੇ ਭਾਂਡੇ ਚ ਹੋਵੇ ਕਿਸੇ ਕੀੜੇ ਤੋਂ ਰੇਸ਼ਮ ਪੈਦਾ ਹੋਵੇ।
ਐਸਾ ਭਗਤ ਵਰਨ ਮੈਂ ਹੋਏ।
ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਭਗਤ ਨੇ ਉਹ ਦੁਨੀਆਂ ਦੇ ਕਿਸੇ ਵੀ ਵਰਨ ਚ ਪੈਦਾ ਹੋਣ, ਵਾਲਮੀਕ ਜੀ ਜੈਸੇ ਮਹਾਂਪੁਰਸ਼, ਭਗਤ ਰਵਿਦਾਸ ਜੀ ਜੈਸੇ ਮਹਾਂਪੁਰਸ਼, ਕਬੀਰ ਜੀ ਜੈਸੇ, ਨਾਮਦੇਵ ਜੀ ਜੈਸੇ ਮਹਾਂਪੁਰਸ਼, ਦੁਨੀਆਂ ਦੀ ਦ੍ਰਿਸ਼ਟੀ ਵਿੱਚ ਤਾਂ ਕਿਹਾ ਜਾਂਦਾ ਸੀ ਇਹ ਸ਼ੂਦਰ ਵਰਣ ਵਿੱਚ ਨੇ, ਕਿਸੇ ਵੀ ਵਰਣ ਚ ਪੈਦਾ ਹੋਣ ਉਹਨਾਂ ਨੂੰ ਪਵਿੱਤਰ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਨੀਵੇਂ ਨਹੀਂ ਕਿਹਾ ਜਾਂਦਾ, ਉਹ ਦੁਨੀਆਂ ਦੇ ਕਿਸੇ ਵੀ ਵਰਣ ਚ ਪੈਦਾ ਹੋਣ ਉੱਤਮ ਹੀ ਉੱਤਮ ਗਿਣੇ ਜਾਂਦੇ ਨੇ, ਕਿਉਂਕਿ ਪਰਮੇਸ਼ਰ ਦੀ ਭਗਤੀ ਨੇ ਉਹਨਾਂ ਨੂੰ ਉੱਤਮ ਕਰ ਦਿੱਤਾ। ਘਿਓ ਦੇ ਵਿੱਚ ਜਿਹੜੀ ਤਸੀਰ ਹੈ ਉਹਨੂੰ ਉੱਤਮ ਕਰਕੇ ਰੱਖਦੀ ਹੈ, ਰੇਸ਼ਮ ਦੇ ਕੱਪੜੇ ਵਿੱਚ ਉੱਤਮਤਾ ਹੀ ਹੈ। ਏਦਾਂ ਰੱਬ ਦੇ ਪਿਆਰਿਆਂ ਚ ਪਰਮੇਸ਼ਰ ਦੀ ਭਗਤੀ ਦੀ ਉੱਤਮਤਾ ਹੀ ਹੈ, ਉਹ ਦੁਨੀਆਂ ਦੇ ਕਿਸੇ ਵੀ ਵਰਣ ਚ ਪੈਦਾ ਹੋਣ ਉੱਤਮ ਹੀ ਗਿਣੇ ਜਾਂਦੇ ਹਨ, ਉਹਨਾਂ ਨੂੰ ਕਦੇ ਨੀਵਾਂ ਨਹੀਂ ਕਿਹਾ ਜਾ ਸਕਦਾ। ਗੁਰਮਤਿ ਦੇ ਸਿਧਾਂਤ ਅਨੁਕੂਲ ਇਹ ਬਚਨ ਹੈ ਕਿ ਜਿਹੜੇ ਪਰਮੇਸ਼ਰ ਨੂੰ ਵਿਸਾਰ ਦੇਣ ਉਹ ਕਮਜਾਤ ਦੇ ਨੀਵੀਂ ਜਾਤ ਦੇ ਨੇ, ਤੇ ਜਿਹੜੇ ਪਰਮੇਸ਼ਰ ਨੂੰ ਚੇਤੇ ਕਰਨ ਉਹਨਾਂ ਦੀ ਉੱਤਮ ਜਾਤ ਹੈ। ਬਸ ਦੋ ਹੀ ਜਾਤਾਂ ਗੁਰਬਾਣੀ ਚ ਮਹਾਰਾਜ ਜੀ ਨੇ ਮੰਨੀਆਂ ਨੇ, ਅਸੀਂ ਭਾਵੇਂ ਬਹੁਤ ਬਣਾ ਲਈਆਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੋ ਹੀ ਜਾਤਾਂ ਦੱਸਦੇ ਨੇ, ਇੱਕ ਨੀਚ ਜਾਤ ਇੱਕ ਉੱਤਮ ਜਾਤ। ਨੀਚ ਜਾਤ ਉਹਦੀ ਹੈ ਜਿਹੜਾ ਰੱਬ ਨੂੰ ਵਿਸਾਰ ਦੇਵੇ, ਖਸਮ ਵਿਸਾਰ ਹੈ ਤੇ ਕਮਜਾਤ, ਉਹ ਕਮਜਾਤ ਨੀਵੀਂ ਜਾਤ ਦਾ ਜਿਹੜਾ ਰੱਬ ਨੂੰ ਵਿਸਾਰ ਦੇਵੇ, ਤੇ ਜਿਹੜਾ ਰੱਬ ਨੂੰ ਚੇਤੇ ਕਰੇ ਉਹ ਉੱਤਮ ਜਾਤੀ ਵਾਲਾ। ਬਸ ਇਹ ਦੋ ਜਾਤੀਆਂ ਨੇ, ਤੇ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਬੰਦਗੀ ਕਰਨ ਵਾਲਾ ਦੁਨੀਆਂ ਦੇ ਕਿਸੇ ਵੀ ਵਰਣ ਚ ਪੈਦਾ ਹੋਵੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਰ ਉਹ ਉੱਤਮ ਗਿਣਿਆ ਜਾਂਦਾ ਹੈ।
ਤੇਰੇ ਨਾਮ ਨਿਵੇ ਰਹੇ ਲਿਵ ਲਾਏ।
ਇਹ ਪ੍ਰਭੂ ਜਿਹੜਾ ਤੇਰਾ ਨਾਮ ਹੈ ਉਹਦੇ ਚ ਨਿਮ ਕੇ ਨਿਮਰਤਾ ਸਹਿਤ ਹਲੀਮੀ ਸਹਿਤ ਅਸੀਂ ਲਿਵ ਲਾ ਕੇ ਰੱਖੀ ਹੋਈ ਹੈ, ਕਿਉਂਕਿ ਪਰਮੇਸ਼ਰ ਦੇ ਨਾਮ ਚ ਲਿਵ ਲੱਗਦੀ ਉਹਨਾਂ ਦੀ ਹੈ ਜਿਨ੍ਹਾਂ ਦੇ ਹਿਰਦਿਆਂ ਚ ਨਿਮਰਤਾ ਤੇ ਹਲੀਮੀ ਹੈ, ਉਹੀ ਨਿਰੰਕਾਰ ਦੇ ਨਾਮ ਚ ਜੁੜਦੇ ਹਨ।
ਨਾਨਕ ਤਿੰਨ ਦਰ ਪੀ ਕੇ ਆਪਾਏ।
ਕਹਿੰਦੇ ਇਹੋ ਜਿਹੜੇ ਰੱਬ ਦੇ ਪਿਆਰੇ ਨੇ ਮੈਂ ਉਹਨਾਂ ਦੇ ਦਰ ਤੇ ਜਾ ਕੇ ਭਿੱਖਿਆ ਪ੍ਰਾਪਤ ਕਰਦਾ, ਯਾਨੀ ਕਿ ਉਹਨਾਂ ਦੀ ਸੰਗਤ ਕਰਕੇ ਉਹਨਾਂ ਪਾਸੋਂ ਨਾਮ ਜਪਣ ਦੀ ਪ੍ਰੇਰਣਾ ਪ੍ਰਾਪਤ ਕਰਦਾ ਹਾਂ।
ਦੋਹਰਾ ਇਸ ਬਿਦ ਸੁਨ ਬਾਬਰ ਤਬੇ ਬੰਧਨ ਕੀਏ ਕਰ ਬੰਦ।
ਜਦੋਂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਤੇ ਬਾਬਰ ਨੇ ਹੱਥ ਜੋੜੇ, ਸ਼ਬਦ ਦੇ ਅਰਥ ਮਹਾਰਾਜ ਜੀ ਕੋਲੋਂ ਸੁਣੇ ਔਰ ਸਤਿਗੁਰਾਂ ਦੇ ਚਰਨਾਂ ਤੇ ਬੜੇ ਅਦਬ ਨਾਲ ਸਤਿਕਾਰ ਨਾਲ ਬਾਬਰ ਨੇ ਵੰਦਨਾ ਕੀਤੀ, ਮੱਥਾ ਟੇਕਿਆ।
ਬੋਲੇ ਉਹ ਦੀਨ ਬਿਸਾਲ ਹੋਏ ਅਵਲੋਕਤ ਸੁਖ ਕੰਦ।
ਬੜਾ ਦੀਨ ਤੇ ਨਿਮਾਣਾ ਜਿਹਾ ਹੋ ਕੇ ਸੁਖ ਕੰਦ, ਸੁੱਖਾਂ ਦੇ ਮੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਵੇਖਦਾ ਹੈ ਤੇ ਬੋਲ ਕੇ ਬੇਨਤੀ ਕਰਦਿਆਂ ਕਹਿੰਦਾ ਹੈ,
ਜੋ ਭਾਈ ਮੈਂ ਜਾਣੇ ਅਬ ਨਿਸ਼ਚੈ ਕਰਕੇ।
ਕਹਿਣ ਲੱਗਾ ਮਹਾਰਾਜ ਮੈਂ ਆਪਣੇ ਹਿਰਦੇ ਚ ਹੁਣ ਇਸ ਗੱਲ ਦਾ ਨਿਸ਼ਚੇ ਕਰਕੇ ਜਾਣ ਲਿਆ,
ਤੁਮ ਖੁਦਾਏ ਵਿਚਰਤ ਤਨ ਧਰਕੇ।
ਤੁਸੀਂ ਆਪ ਇਸ ਧਰਤੀ ਤੇ ਪ੍ਰਤੱਖ ਖੁਦਾ ਹੋ ਔਰ ਮਨੁੱਖੀ ਸਰੀਰ ਧਾਰਨ ਕਰਕੇ ਸੰਸਾਰ ਵਿੱਚ ਵਿਚਰ ਰਹੇ ਹੋ।
ਦੀਜੈ ਪਰ ਮੋਕੋ ਅਬ ਐਸੇ।
ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੀ ਪਨਾਹ ਵਿੱਚ ਹਾਂ, ਆਪ ਜੀ ਕਿਰਪਾ ਕਰਕੇ ਹੁਣ ਮੈਨੂੰ ਐਸਾ ਵਰ ਬਖਸ਼ੋ।
ਜਗ ਪਾਤਸ਼ਾਹ ਹੋਵਾਂ ਮੈਂ ਜੈਸੇ।
ਮੈਂ ਇਸ ਜਗਤ ਦਾ ਪਾਤਸ਼ਾਹ ਹੋ ਜਾਵਾਂ, ਹਿੰਦੁਸਤਾਨ ਦੀ ਪਾਤਸ਼ਾਹੀ ਮੈਨੂੰ ਪ੍ਰਾਪਤ ਹੋ ਜਾਏ ਮਹਾਰਾਜ, ਐਸਾ ਵਰ ਐਸੀ ਬਖਸ਼ਿਸ਼ ਆਪ ਜੀ ਕਿਰਪਾ ਕਰਕੇ ਮੇਰੇ ਤੇ ਕਰੋ।
ਕੁਰਸੀ ਅਪਰ ਬ ਕੁਰਸੀ ਤਾਈ।
ਔਰ ਮਹਾਰਾਜ ਕੁਰਸੀ ਬ ਕੁਰਸੀ ਕੱਲਾ ਆਪਣੇ ਵਾਸਤੇ ਨਹੀਂ ਪਿਆ ਮੰਗਦਾ, ਕਹਿੰਦਾ ਜੀ ਮੇਰੀਆਂ ਪੁਸ਼ਤਾਂ ਵਿੱਚ ਵੀ ਰਾਜ ਰਵੇ, ਕਿਰਪਾ ਕਰੋ, ਮੈਨੂੰ ਵੀ ਪਾਤਸ਼ਾਹੀ ਬਖਸ਼ੋ ਤੇ ਅੱਗੇ ਮੇਰੀਆਂ ਜਿਹੜੀਆਂ ਪੀੜ੍ਹੀਆਂ ਆਉਣੀਆਂ ਨੇ, ਮੇਰੀ ਜਿਹੜੀ ਵੰਸ਼ ਹੋਣੀ ਹੈ ਮਹਾਰਾਜ, ਉਹਨਾਂ ਵਿੱਚ ਰਾਜ ਭਾਗ ਰਹੇ, ਇਹ ਕਿਰਪਾ ਕਰੋ।
ਓਗੇ ਪਾਤਸ਼ਾਹੀ ਸੁਖ ਪਾਈ,
ਮੇਰੇ ਪੁੱਤਰ ਪੋਤਰੇ ਵੀ ਪਾਤਸ਼ਾਹੀ ਦਾ ਸੁਖ ਭੋਗਣ ਮਹਾਰਾਜ, ਹੇ ਦਰਵੇਸ਼ ਸਾਈ ਐਸੀ ਕਿਰਪਾ ਕਰ ਦਿਓ।
ਚਾਰ ਪਦਾਰਥ ਤੁਮ ਕਰ ਮਾਈ,
ਪਾਤਸ਼ਾਹ ਤੁਹਾਡੇ ਹੱਥਾਂ ਵਿੱਚ ਚਾਰੀ ਪਦਾਰਥ ਨੇ, ਧਰਮ ਅਰਥ ਕਾਮ ਮੋਕਸ਼, ਚਾਰੇ ਪਦਾਰਥ ਮਹਾਰਾਜ ਜੀ ਤੁਹਾਡੇ ਹੱਥਾਂ ਵਿੱਚ ਹਨ।
ਦੇਵੋ ਆਪ ਦੇਰ ਕੁਛ ਨਾਈ,
ਜਿਹਦੇ ਤੇ ਤਰਸ ਕਰਦੇ ਉਹਨੂੰ ਚਾਰੇ ਪਦਾਰਥ ਦਿੰਦਿਆਂ ਦੇਰੀ ਨਹੀਂ ਲਾਉਂਦੇ ਮਹਾਰਾਜ, ਜਿਹਦੇ ਤੇ ਤਰਸ ਕਰਦੇ ਹੋ ਚਾਰ ਪਦਾਰਥ ਦੇਤ ਨਾ ਬਾਹਰ, ਇਹ ਚਾਰੇ ਪਦਾਰਥ ਉਹਨੂੰ ਦਿੰਦਿਆਂ ਆਪ ਜੀ ਦੇਰੀ ਨਹੀਂ ਲਾਉਂਦੇ।
ਮਹਾਪੁਰਖ ਹੋਏ ਅਧਿਕ ਉਦਾਰਾ,
ਮਹਾਰਾਜ ਮਹਾਪੁਰਖ ਉਦਾਰ ਹੁੰਦੇ ਨੇ। ਮੈਂ ਸੁਣਿਆ ਕਿ ਜਿਹੜੇ ਮਹਾਪੁਰਸ਼ ਹੁੰਦੇ ਹੈ ਉਹ ਬੜੇ ਉਦਾਰ ਹੁੰਦੇ ਆ, ਉਹਨਾਂ ਦਾ ਦਿਲ ਬੜਾ ਉਦਾਰ ਤੇ ਖੁੱਲਾ ਹੁੰਦਾ।
ਕਰੇ ਰੰਕ ਤੇ ਅਤ ਸਿਰ ਦਾਰਾ,
ਜਦੋਂ ਕੋਈ ਮਹਾਪੁਰਸ਼ ਕਿਸੇ ਤੇ ਰੀਝਦੇ ਨੇ ਤੇ ਉਸ ਨੂੰ ਭਿਖਾਰੀ ਤੋਂ ਰਾਜਾ ਬਣਾ ਦਿੰਦੇ ਹਨ। ਇੰਨੇ ਉਦਾਰ ਹੁੰਦੇ ਆ ਮਹਾਂਪੁਰਖ ਕਿ ਜਦੋਂ ਕਿਸੇ ਤੇ ਰੀਝ ਪੈਣ, ਪ੍ਰਸੰਨ ਹੋ ਜਾਣ ਤੇ ਰੰਕ ਤੋਂ ਰਾਜਾ ਬਣਾ ਦਿੰਦੇ ਹਨ।
ਨ੍ਰਿਪ ਤੇ ਰੰਕ ਬਣਾਵੇ ਤੂਰਨ,
ਜੇ ਚਾਹੁਣ ਤੇ ਰਾਜਿਆਂ ਤੋਂ ਭਿਖਾਰੀ ਵੀ ਝੱਟ ਬਣਾ ਦਿੰਦੇ ਨੇ, ਰਾਜਿਆਂ ਤੋਂ ਭਿਖਾਰੀ ਕਰਦਿਆਂ ਵੀ ਝੱਟ ਲਾਉਂਦੇ ਹਨ।
ਇਸ ਪ੍ਰਕਾਰ ਕੇ ਤੁਮ ਪ੍ਰਭ ਪੂਰਨ,
ਮਹਾਰਾਜ ਜੀ ਤੁਸੀਂ ਐਸੇ ਸਮਰੱਥ ਪਰਿਪੂਰਨ ਵਾਹਿਗੁਰੂ ਪਰਮੇਸ਼ਰ ਦਾ ਨੂਰ ਹੋ।
ਜੇ ਪ੍ਰਸੰਨਤਾ ਰਾਵਰ ਕੇਰੀ,
ਮਹਾਰਾਜ ਜੀ ਜੇ ਤੁਹਾਡੀ ਮੇਰੇ ਤੇ ਪ੍ਰਸੰਨਤਾ ਹੈ, ਜੇ ਤੁਸੀਂ ਮੇਰੇ ਤੇ ਰੀਝੇ ਹੋ, ਜੇ ਤੁਹਾਡੀ ਮੇਰੇ ਤੇ ਰਹਿਮਤ ਹੈ,
ਪੂਰਨ ਚੋ ਕਾਮਨਾ ਮੇਰੀ,
ਤੇ ਮਹਾਰਾਜ ਮੇਰੀ ਕਾਮਨਾ ਪੂਰਨ ਕਰੋ, ਮੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਆਪ ਦੀ ਕਿਰਪਾ ਕਰਕੇ ਬਖਸ਼ੋ।
ਜੋ ਜਾਚਿਓ ਸੋਈ ਅਬ ਦੀ ਜੈ,
ਮੈਂ ਆਪ ਜੀ ਦੇ ਚਰਨਾਂ ਚੋਂ ਜੋ ਮੰਗਦਾ ਹਾਂ ਆਪ ਜੀ ਕਿਰਪਾ ਕਰਕੇ ਮੈਨੂੰ ਉਹੀ ਕੁਝ ਬਖਸ਼ ਦਿਓ।
ਮਹਾਪੁਰਖ ਜੀ ਕਰੁਣਾ ਕੀਜੈ,
ਮਹਾਰਾਜ ਤੁਸੀਂ ਮਹਾਂਪੁਰਖ ਹੋ, ਆਪ ਜੈਸੇ ਮਹਾਂਪੁਰਖ ਕਰੁਣਾ ਦੇ ਘਰ ਵਿੱਚ ਰਹਿੰਦੇ, ਆਪ ਜੀ ਕਿਰਪਾ ਕਰੋ।
ਦੋਹਰਾ ਕਿਰਪਾ ਦ੍ਰਿਸ਼ਟਿ ਅਵਲੋਕ ਕੈ ਬੋਲਤ ਪੇ ਸਤ ਪਾਏ,
ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖ ਕੇ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਤੇ ਸਿੱਧ ਬੋਲੇ ਹਨ, ਸੁਭਾਵਕ ਬੋਲੇ ਨੇ ਦਇਆ ਦੇ ਘਰ ਵਿੱਚ ਆ ਕੇ।
ਜਗ ਪਾਤਸ਼ਾਹੀ ਭੋਗ ਹੋ ਜਬ ਲਗ ਕਰੋ ਨਿਆਏ,
ਪਾਤਸ਼ਾਹ ਨੇ ਆਖਿਆ ਜਾ ਬਾਬਰ ਤੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਦਿੱਤੀ, ਤੇਰੀਆਂ ਪੁਸ਼ਤਾਂ ਵਿੱਚ ਉਦੋਂ ਤੱਕ ਪਾਤਸ਼ਾਹੀ ਬਣੀ ਰਹੇਗੀ ਜਦੋਂ ਤੱਕ ਨਿਆਂ ਤੇ ਇਨਸਾਫ ਕਰੋਗੇ, ਜਦੋਂ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਓਗੇ ਤੇ ਤੁਹਾਡੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ, ਉਦੋਂ ਤੱਕ ਪਾਤਸ਼ਾਹੀ ਬਣੀ ਰਹੇਗੀ ਜਦੋਂ ਤੱਕ ਨਿਆਏ ਕਰੋਗੇ ਇਨਸਾਫ ਕਰੋਗੇ, ਨਹੀਂ ਤਾਂ ਲੱਭੋਗੇ ਨਹੀਂ ਭਾਰਤ ਖੰਡ ਦੇ ਨਕਸ਼ੇ ਤੇ ਕਿ ਤੁਸੀਂ ਸੀ ਕੇ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜਿਨ੍ਹਾਂ ਨੇ ਮੱਥਾ ਲਾਇਆ ਖਾਲਸਾ ਜੀ, ਅੱਜ ਉਹਨਾਂ ਦਾ ਨਾਮੋ ਨਿਸ਼ਾਨ ਸੰਸਾਰ ਤੇ ਨਹੀਂ ਹੈ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਿਸ਼ਾਨ ਉਸੇ ਤਰ੍ਹਾਂ ਝੂਲ ਰਹੇ ਨੇ ਤੇ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਚ ਆ ਕੇ ਗੁਰੂ ਦਰਬਾਰ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਲੋਕ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਰਹੇ।
ਸਤਿ ਸ੍ਰੀ ਅਕਾਲ।
ਜਿਨ੍ਹਾਂ ਨੇ ਹੁਕਮ ਕਰਕੇ ਟੈਂਕ ਭੇਜੇ ਸਨ, ਜਿਨ੍ਹਾਂ ਨੇ ਹੁਕਮ ਕਰਕੇ ਰਾਜੇ ਸ਼ੀਂ ਮੁਕੱਦਮ ਕੁੱਤੇ ਬਣ ਕੇ ਇਹੋ ਜਿਹੀ ਬਿਰਤੀ ਬਣ ਕੇ ਹਮਲਾਵਰ ਹੋ ਕੇ ਹਮਲੇ ਕੀਤੇ ਸਨ, ਅੱਜ ਉਹ ਨਹੀਂ ਲੱਭਦੇ। ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਵਰਗੇ ਸੂਰਮਿਆਂ ਨੇ ਮਹਾਨ ਕੁਰਬਾਨੀ ਕੀਤੀ ਹੈ। ਨਮਸਕਾਰ ਹੈ ਅੱਜ ਦੇ ਦਿਨ ਤੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਕੇਰ ਸਿੰਘ ਹੋਣਾ ਦੇ ਚਰਨਾਂ ਤੇ।
ਸਤਿ ਸ੍ਰੀ ਅਕਾਲ।
ਅੱਜ ਉਹ ਲੱਭਦੇ ਨਹੀਂ ਜਿਨ੍ਹਾਂ ਨੇ ਹਮਲਾਵਰ ਹੋ ਕੇ ਹਮਲੇ ਕੀਤੇ ਸਨ, ਪਰ ਛੇਵੇਂ ਪਾਤਸ਼ਾਹ ਦਾ ਤਖ਼ਤ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਉਸੇ ਤਰ੍ਹਾਂ ਸੰਸਾਰ ਵਿੱਚ ਉਜਾਗਰ ਹੈ ਜਿਵੇਂ ਪਹਿਲੋਂ ਸੀ, ਔਰ ਸੰਸਾਰ ਦੇ ਅੰਤ ਤੋਂ ਬਾਅਦ ਵੀ ਗੁਰੂ ਰਾਮਦਾਸ ਸਾਹਿਬ ਜੀ ਦਾ ਨਿਸ਼ਾਨ ਸੰਸਾਰ 'ਚ ਝੂਲਦਾ ਰਹੇਗਾ ਵਿਸ਼ਵ ਭਰ ਵਿੱਚ।
ਸਤਿ ਸ੍ਰੀ ਅਕਾਲ।
ਮਿਟ ਗਏ ਉਹ ਜਿਹੜੇ ਚਾਹੁੰਦੇ ਸਨ ਪੰਥ ਨੂੰ ਮਿਟਾਉਣਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਬਾਬਰ ਪਾਤਸ਼ਾਹੀ ਤੈਨੂੰ ਦੇ ਦਿੱਤੀ ਹੈ, ਤੇਰੀਆਂ ਪੁਸ਼ਤਾਂ ਵਿੱਚ ਪਾਤਸ਼ਾਹੀ ਰਹੇਗੀ, ਪਰ ਉਦੋਂ ਤੱਕ ਜਦੋਂ ਤੱਕ ਇਨਸਾਫ ਕਰੇਗਾ, ਨਿਆਏ ਕਰੇਗਾ।
ਸਤਿ ਸ੍ਰੀ
ਅਕਾਲ। ਜਦੋਂ ਬੇਨਿਆਈ ਕਰੇਗਾ, ਤੇਰਾ ਰਾਜ ਭਾਗ ਖੋਇਆ ਜਾਵੇਗਾ।
ਜੋ ਪਈ ਜਬ ਤੁਮਰੀ ਕੁਲ ਨਿਆਏ ਨਾ ਹੋਵੇ।
ਜਦੋਂ ਤੇਰੀ ਕੁਲ ਚ ਨਿਆਏ ਨਹੀਂ ਹੋਵੇਗਾ, ਬੇਇਨਸਾਫੀਆਂ ਹੋਣਗੀਆਂ।
ਪਾਤਸ਼ਾਹਿਤ ਸਗਰੀ ਸੋ ਖੋਵੇ।
ਤੇਰੀ ਸਾਰੀ ਪਾਤਸ਼ਾਹੀ ਫਿਰ ਅਸੀਂ ਖੋਵਾਂਗੇ। ਬੇਇਨਸਾਫੀ ਇਹਨੇ ਕੀਤੀ ਪੰਜਵੇਂ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ। ਇਹਦੇ ਵਾਰਸਾਂ ਨੇ ਬੇਇਨਸਾਫੀ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਕੇ, ਸਤਿਗੁਰੂ ਗੁਰੂ ਕਲਗੀਧਰਦਿਆਂ ਲਾਲਾਂ ਨੂੰ ਸ਼ਹੀਦ ਕਰਕੇ। ਮਹਾਰਾਜ ਜੀ ਕਹਿੰਦੇ, ਜਦੋਂ ਬੇਇਨਸਾਫੀਆਂ ਕਰਨਗੇ ਤੇਰੇ ਵੰਸ਼ਜ, ਤੇ ਅਸੀਂ ਇਹ ਵੀ ਬਚਨ ਕਰਦੇ ਹਾਂ, ਤੇਰਾ ਰਾਜ ਭਾਗ ਫਿਰ ਅਸੀਂ ਖੋਵਾਂਗੇ।
ਦੇਸ਼ ਵਿਦੇਸ਼ ਜੀਤ ਬੋ ਧਰਨੀ।
ਜਾ ਬਾਬਰ ਤੂੰ ਸ਼ਰਨ ਆਇਆ ਸਾਡੀ, ਜਾ ਕੇ ਇਸ ਦੇਸ਼ ਵਿਦੇਸ਼ ਦੀ ਧਰਤੀ ਨੂੰ ਜਿੱਤ।
ਪੁੰਚੋ ਰਾਜ ਕਰੋ ਬਲ ਕਰਨੀ।
ਔਰ ਆਪਣੀਆਂ ਪੁਸ਼ਤਾਂ ਦਰ ਪੁਸ਼ਤਾਂ ਤੱਕ ਰਾਜ ਭੋਗੋ ਇਸ ਧਰਤੀ ਤੇ ਬਲ ਨਾਲ।
ਸੁਣ ਬਾਬਰ ਕਰ ਹਰ ਕੇ ਅਪਾਰਾ।
ਜਦੋਂ ਬਾਬਰ ਨੇ ਮਹਾਰਾਜ ਜੀ ਦੇ ਬਚਨ ਸੁਣੇ, ਸੁਣ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਪਦ ਪੰਕਜ ਬੰਦੇ ਬਹੁ ਬਾਰਾ।
ਬਾਰ ਬਾਰ ਸਤਿਗੁਰੂ ਜੀ ਦੇ ਚਰਨਾਂ ਤੇ ਵੰਦਨਾ ਕਰਦਾ ਬਾਬਰ ਨਮਸਕਾਰ ਕਰਦਾ ਹੈ।
ਨਿਮਰ ਹੋਏ ਕੈ ਬਿਨੈ ਬਖਾਨੀ।
ਔਰ ਵਿਨਿਮਰ ਹੋ ਕੇ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਹੈ।
ਤਨ ਤਨ ਪ੍ਰਭ ਸਦਾ ਗੁਣ ਖਾਨੀ।
ਹੇ ਸਤਿਗੁਰੂ ਜੀ ਤੁਸੀਂ ਧਨ ਹੋ। ਹੇ ਸਤਿਗੁਰੂ ਜੀ ਤੁਸੀਂ ਧਨ ਹੋ, ਗੁਣਾਂ ਦੀ ਖਾਨ ਹੋ।
ਤਬ ਸੈਨਾ ਕੇ ਨਰ ਸਭ ਆਏ।
ਉਸ ਵਕਤ ਬਾਬਰ ਦੀ ਸੈਨਾ ਦੇ ਜਿਹੜੇ ਸਿਪਾਹੀ ਸਨ ਉਹ ਵੀ ਚੱਲ ਕੇ ਆ ਗਏ।
ਦਰਸ ਕਰੇ ਚਰਨਨ ਲਪਟਾਏ।
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਲਪਟ ਗਏ, ਨਮਸਕਾਰਾਂ ਕੀਤੀਆਂ।
ਜੋ ਦਿਸ਼ ਪੀਰ ਪੂਰ ਤਬ ਹੋਈ।
ਚਾਰੇ ਪਾਸੇ ਮਹਾਰਾਜ ਜੀ ਦੇ ਬਹੁਤ ਸਾਰੇ ਜਿਹੜੇ ਦਰਸ਼ਨ ਅਭਲਾਖੀ ਸਨ ਉਹ ਆ ਕੇ ਇਕੱਠੇ ਹੋ ਗਏ।
ਤਾਏ ਤਾਏ ਆਵੇ ਸਭ ਕੋਈ।
ਔਰ ਭੱਜ ਭੱਜ ਕੇ ਦੌੜ ਦੌੜ ਕੇ ਆਉਂਦੇ ਸੁਣ ਕੇ ਸਤਿਗੁਰਾਂ ਦੀ ਮਹਿਮਾ ਨੂੰ।
ਦੋਹਰਾ ਸ਼੍ਰੀ ਨਾਨਕ ਕੇ ਪਰ ਦਏ ਬਾਬਰ ਪਾ ਪਾਤਸ਼ਾਹ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਰ ਨਾਲ ਬਾਬਰ ਹਿੰਦੁਸਤਾਨ ਦਾ ਪਾਤਸ਼ਾਹ ਹੋ ਗਿਆ। ਹਮਲੇ ਪੰਜ ਕੀਤੇ, ਪਹਿਲਾਂ ਨਮੋਸ਼ੀ ਨਾਲ ਮੁੜਦਾ ਰਿਹਾ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਬਾਬਰ ਹਿੰਦੁਸਤਾਨ ਦਾ ਬਾਦਸ਼ਾਹ ਹੋ ਗਿਆ, ਪਾਤਸ਼ਾਹ ਹੋ ਗਿਆ।
ਦਿੱਲੀ ਆਦਿਕ ਦੇਸ਼ ਲੇ ਬਿਲਸੇ ਸੁਖ ਜਗ ਮਾਏ।
ਇਹਨੇ ਦਿੱਲੀ ਦੇ ਤਖ਼ਤ ਤੇ ਜਾ ਕੇ ਆਪਣਾ ਸ਼ਾਸਨ ਕਾਇਮ ਕੀਤਾ। ਹਿੰਦੁਸਤਾਨ ਦੇ ਤਖ਼ਤ ਤੇ ਬੈਠ ਕੇ ਪਾਤਸ਼ਾਹੀ ਪ੍ਰਾਪਤ ਕਰਕੇ ਆਪਣੇ ਨਿਸ਼ਾਨ ਜਿਹੜੇ ਨੇ ਉਹ ਹਿੰਦੁਸਤਾਨ ਦੀ ਧਰਤੀ ਤੇ ਝੁਲਾਏ, ਔਰ ਬੜਾ ਖੁਸ਼ ਤੇ ਖੇੜੇ ਵਿੱਚ ਪ੍ਰਗਟ ਹੋਇਆ।
ਕਰੁਣਾ ਨਿਦ ਦੇਖੇ ਬਹੁਰ ਕੈਦ ਵਿਖੇ ਨਰ ਨਾਰ।
ਖਾਲਸਾ ਜੀ, ਸਤਿਗੁਰੂ ਜੀ ਬੰਦੀ ਖਾਨੇ ਚ ਗਏ ਨੇ, ਕਿਵੇਂ ਹੋ ਸਕਦਾ ਕਿ ਬੰਧਨ ਮੁਕਤ ਸਤਿਗੁਰੂ ਜੀ ਬੰਦੀ ਖਾਨੇ ਚ ਆਪ ਜਾਣ ਤੇ ਉਸ ਬੰਦੀ ਖਾਨੇ ਵਿੱਚ ਕੋਈ ਬੰਦੀ ਰਹਿ ਜਾਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿ ਸਤਿਗੁਰੂ ਬੰਦੀ ਖਾਨੇ ਚ ਜਾਣ, ਜਿਹੜੇ ਆਪ ਬੰਧਨ ਮੁਕਤ ਨੇ ਬੰਦੀ ਛੋੜ ਦੇ, ਤੇ ਬੰਦੀ ਖਾਨੇ ਚ ਜਾਣ ਤੇ ਬੰਦੀ ਖਾਨਾ ਭਰਿਆ ਕਿਵੇਂ ਰਹਿ ਜੇ, ਉੱਥੇ ਬੰਦੀ ਬੰਦੀ ਕਿਵੇਂ ਰਹਿ ਜਾਣ। ਪਾਤਸ਼ਾਹ ਹੁਣ ਇੱਥੋਂ ਬੰਦੀ ਛੋੜ ਸਦਾਏ ਨੇ। ਬਾਬਰ ਨੂੰ ਕਹਿੰਦੇ, ਬਾਬਰ ਨੂੰ ਜਦੋਂ ਪਾਤਸ਼ਾਹ ਨੇ ਵੇਖਿਆ ਨਾ ਬੰਦੀ ਖਾਨੇ ਚ ਸੈਂਕੜੇ ਇਸਤਰੀਆਂ, ਸੈਂਕੜੇ ਪਠਾਨ, ਉਹ ਬੰਦੀ ਕੀਤੇ ਨੇ ਹੋਏ ਨੇ, ਬੰਨੇ ਹੋਏ ਨੇ ਬੇੜੀਆਂ ਚ ਜਕੜੇ ਹੋਏ, ਚੱਕੀਆਂ ਪੀ ਰਹੇ ਨੇ।
ਦੁੱਖ ਪਾਵਤ ਕੁਰ ਲਾਤੇ ਜੋ ਬਨ ਕਮਲ ਤੁਖਾਰ।
ਦੇਖਿਆ ਸਤਿਗੁਰਾਂ ਨੇ ਕਿ ਬੰਦੀ ਖਾਨੇ ਚ ਵਿਚਾਰੇ ਦੁੱਖ ਪਾ ਰਹੇ ਨੇ, ਕੁਰਲਾ ਰਹੇ ਨੇ, ਜਿਵੇਂ ਕਿਸੇ ਜੰਗਲ ਚ ਠੰਡ ਪੈ ਕੇ ਕਮਲ ਦਾ ਫੁੱਲ ਦੁਖੀ ਹੁੰਦਾ ਹੈ, ਇਉਂ ਦੁਖੀ ਹੋ ਰਹੇ ਹਨ।
ਜੋ ਪਈ ਬਾਬਰ ਸੋ ਬੋਲੀ ਤੈ ਕਾਲਾ।
ਬਾਬਰ ਕਹਿੰਦਾ, ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਪਾਤਸ਼ਾਹ ਕਹਿੰਦੇ, ਆ ਜਿੰਨੇ ਬੰਦੀ ਖਾਨੇ ਚ ਬੰਦ ਕੀਤੇ ਆ ਸਾਰੇ ਬੰਧਨ ਮੁਕਤ ਕਰ ਦੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਆ ਜਿੰਨੇ ਬੰਦੀ ਖਾਨੇ ਚ ਬੰਦੀ ਬਣਾਏ ਹੋਏ ਨੇ ਤੈਂ, ਇਹਨਾਂ ਦਾ ਕੀ ਦੋਸ਼ ਹੈ, ਤੂੰ ਜਾਬਰ ਕਿਉਂ ਬਣਦਾ ਹੈ, ਇਹਨਾਂ ਸਾਰਿਆਂ ਨੂੰ ਰਿਹਾ ਕਰ ਦੇ, ਇਹਨਾਂ ਸਾਰਿਆਂ ਨੂੰ ਛੁਡਾ ਦੇ।
ਛੋਡੋ ਕੈਦ ਜੋ ਗਹੀ ਬਿਸਾਲਾ।
ਜਿੰਨੇ ਤੂੰ ਕੈਦ ਕੀਤੇ ਹੋਏ ਨੇ, ਫੜ ਕੇ ਨਜ਼ਰ ਬੰਦ ਕੀਤੇ ਹੋਏ ਨੇ ਇਸਤਰੀਆਂ ਬੰਦੇ, ਇਹ ਸਾਰੇ ਰਿਹਾ ਕਰ ਦੇ।
ਸੋਜ ਖਸੋਟੀ ਜੋ ਇਨਕੇਰੀ।
ਪਾਤਸ਼ਾਹ ਕਹਿੰਦੇ, ਕੱਲੇ ਰਿਹਾ ਹੀ ਨਹੀਂ ਕਰਨੇ ਬਾਬਰ, ਇਹਨਾਂ ਦੇ ਘਰ ਦਾ ਜਿਹੜਾ ਜਿਹੜਾ ਸਮਾਨ ਇਹਨਾਂ ਕੋਲੋਂ ਤੇਰੇ ਸਿਪਾਹੀਆਂ ਨੇ ਖੋਇਆ, ਉਹ ਵੀ ਇਹਨਾਂ ਦਾ ਵਾਪਸ ਕਰ। ਪਾਤਸ਼ਾਹ ਕਿੰਨੇ ਦਿਆਲੂ ਨੇ ਮਹਾਰਾਜ, ਸੱਚੇ ਪਾਤਸ਼ਾਹ ਕਹਿੰਦੇ, ਇਹਨਾਂ ਕੋਲੋਂ ਜੋ ਜੋ ਖੋਇਆ ਨਾ, ਉਹ ਵੀ ਇਹਨਾਂ ਦਾ ਵਾਪਸ ਕਰੇ। ਉਹੀ ਨਗਰ ਵਾਲੇ ਨੇ ਕਿ ਸਤਿਗੁਰਾਂ ਦੇ ਸੇਵਕ ਭਾਈ ਮਰਦਾਨਾ ਜਿਸ ਨਗਰ ਚ ਜਾਂਦੇ ਤੇ ਘਰ ਘਰ ਚ ਜਦੋਂ ਪਹੁੰਚਦੇ ਫਕੀਰਾਂ ਦੇ ਨਾਲ, ਤੇ ਧੱਕੇ ਮਾਰ ਕੇ ਭਾਈ ਮਰਦਾਨੇ ਨੂੰ ਕਹਿੰਦੇ, ਚੱਲ ਇੱਥੋਂ ਟੁਰ ਜਾ। ਤੇ ਮੇਰੇ ਸਤਿਗੁਰੂ ਕਿੱਡੇ ਦਿਆਲੂ ਨੇ, ਉਸੇ ਨਗਰ ਨਿਵਾਸੀਆਂ ਤੇ ਦਇਆ ਪੇ ਕਰਦੇ ਨੇ। ਨਿਰਵੈਰ ਸਤਿਗੁਰੂ ਕਹਿੰਦੇ, ਬਾਬਰ ਇਹਨਾਂ ਦਾ ਜਿਹੜਾ ਜਿਹੜਾ ਸਮਾਨ ਤੇਰੇ ਸਿਪਾਹੀਆਂ ਨੇ ਖੋਇਆ, ਉਹ ਸਮਾਨ ਇਹਨਾਂ ਦਾ ਵਾਪਸ ਕਰ।
ਮਾਨੋ ਬਚ ਹਮਾਰ ਦਿਓ ਫੇਰੀ।
ਮਹਾਰਾਜ ਜੀ ਕਹਿੰਦੇ, ਸਾਡਾ ਬਚਨ ਮਨ ਔਰ ਇਹਨਾਂ ਦਾ ਸਾਰਾ ਰਾਜ ਸਾਜ ਜੋ ਵੀ ਖੋਇਆ ਗਿਆ, ਇਹਨਾਂ ਦਾ ਮੋੜ ਦੇ।
ਕਮਲ ਬਦਨ ਕੀ ਗਿਰਾ ਸੁਣੀ ਜਬ।
ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਚਨ, ਮਹਾਰਾਜ ਜੀ ਦਾ ਹੁਕਮ ਜਦੋਂ ਬਾਬਰ ਨੇ ਸੁਣਿਆ।
ਸਪਦ ਛੁਡਾਏ ਨਰ ਨਾਰੀ ਸਭ।
ਉਸੇ ਵੇਲੇ ਸਿਪਾਹੀਆਂ ਨੂੰ ਕਹਿੰਦਾ, ਜਿੰਨਾ ਛੇਤੀ ਹੋਵੇ ਸਾਰਿਆਂ ਨੂੰ ਰਿਹਾ ਕਰ ਦਿਓ, ਹੁਣੇ ਛੱਡ ਦਿਓ। ਸਤਿਗੁਰੂ ਜੀ ਨੇ ਹੁਕਮ ਕੀਤਾ, ਕਹਿੰਦੇ ਜਿੰਨੇ ਵੀ ਉੱਥੇ ਬੰਦੀ ਬਣਾਏ ਹੋਏ ਸਨ, ਉਹ ਸਾਰੇ ਸਤਿਗੁਰੂ ਜੀ ਦੀ ਦਇਆ ਨਾਲ ਬੰਧਨ ਮੁਕਤ ਹੋ ਗਏ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਐਸੀ ਕਿਰਪਾ ਕਰਦੇ ਆਪਣੇ ਸੇਵਕਾਂ ਤੇ, ਜਿਨ੍ਹਾਂ ਵੱਲ ਦਇਆ ਭਰੀ ਦ੍ਰਿਸ਼ਟੀ ਕਰਕੇ ਵੇਖ ਲੈਂਦੇ, ਉਹਨਾਂ ਨੂੰ ਬੰਧਨ ਮੁਕਤ ਕਰ ਦਿੰਦੇ ਹਨ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਸਤਿਗੁਰੂ ਸੱਚੇ ਪਾਤਸ਼ਾਹ ਬੰਧਨ ਮੁਕਤ ਕਰਨ ਵਾਲੇ ਹਨ।
ਆਪਣੀ ਸੋਜ ਪਛਾਨੀ ਜਾਈ।
ਬਾਬਰ ਨੇ ਹੁਕਮ ਕੀਤਾ ਕਿ ਇਹਨਾਂ ਦੀਆਂ ਜਿਹੜੀਆਂ ਵਸਤੂਆਂ ਨੇ, ਇਹਨਾਂ ਨੂੰ ਕਹੋ ਪਛਾਣਨ ਕਿੱਥੇ ਕਿੱਥੇ ਜੋ ਜੋ ਲੱਭਦਾ ਇਹਨਾਂ ਨੂੰ, ਜਿਹੜੀ ਜਿਹੜੀ ਵਸਤੂ ਇਹਨਾਂ ਦੀ ਖੋਈ ਕਿਸੇ ਕੋਲ ਨਜ਼ਰ ਆਉਂਦੀ ਹੈ, ਪਛਾਣ ਕੇ ਲੈ ਜਾਣ।
ਦਈ ਦਿਵਾਏ ਦੇਰ ਕੀਏ ਨਾਈ।
ਬਿਨਾਂ ਦੇਰੀ ਤੋਂ ਉਹਨਾਂ ਦਾ ਸਾਰਾ ਰਾਜ ਸਾਗ ਸਮਾਨ, ਜਿਨ੍ਹਾਂ ਜਿਨ੍ਹਾਂ ਦਾ ਕੋਈ ਖੋਇਆ ਕਿਤੇ ਨਜ਼ਰ ਆਇਆ, ਕੁਝ ਲੱਭਿਆ ਦਿਸਿਆ, ਉਹ ਆਪਣਾ ਆਪਣਾ ਸਮਾਨ ਲੈ ਕੇ ਘਰਾਂ ਨੂੰ ਬਾਬਰ ਨੇ ਭੇਜ ਦਿੱਤੇ।
ਆਪੋ ਆਪਣੀ ਸੋਜ ਸੰਭਾਰੀ।
ਸਭ ਨੇ ਆਪਣੀ ਆਪਣੀ ਸੋਜ, ਜਿੰਨੀ ਜਿੰਨੀਆਂ ਕਿਸੇ ਦੀਆਂ ਕੋਈ ਵਸਤੂਆਂ, ਕੁਝ ਲੱਭ ਗਈਆਂ, ਕੁਝ ਨਹੀਂ ਲੱਭੀਆਂ।
ਨਿਜ ਨਿਕੇਤ ਗਮ ਨੇ ਨਰ ਨਾਰੀ।
ਜਿਤਨੇ ਨਰ ਨਾਰੀਆਂ ਸਨ ਬੰਦੀ ਖਾਨੇ ਚ, ਸਭ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਸਭ ਇਨ ਕੋਲੇ ਆਪਣੇ ਸਾਥਾ।
ਔਰ ਇੱਧਰ ਸਤਿਗੁਰੂ ਜੀ ਉਹ ਜਿੰਨੇ ਬੰਦੀ ਸੀ ਨਾ, ਉਸ ਬੰਦੀ ਖਾਨੇ ਚ ਸਭ ਨੂੰ ਆਪਣੇ ਨਾਲ ਲੈ ਕੇ ਏਮਨਾਬਾਦ ਨਗਰ ਦੀਆਂ ਗਲੀਆਂ ਚ ਜਾਣ ਲੱਗੇ।
ਗਏ ਨਗਰ ਮੈਂ ਪੁਨ ਜਗਨਾਥਾ।
ਜਗਤ ਦੇ ਨਾਥ ਸਤਿਗੁਰੂ ਜਦੋਂ ਏਮਨਾਬਾਦ ਨਗਰ ਚ ਪਹੁੰਚੇ, ਉਹਨਾਂ ਦਾ ਸਾਰਾ ਸਮਾਨ ਦਵਾਇਆ ਪਹਿਲਾਂ, ਜਿਹੜੇ ਉਹ ਬੰਦੀ ਖਾਨੇ ਚ ਬੰਦੀ ਸਨ। ਉਹ ਲੈ ਕੇ ਸਾਰਾ ਰਾਜ ਸਾਜ ਜਦੋਂ ਚੱਲੇ ਸਤਿਗੁਰੂ ਜੀ ਨਾਲ ਨੇ ਉਹਨਾਂ ਦੇ, ਏਮਨਾਬਾਦ ਨਗਰ ਦੇ ਬਾਜ਼ਾਰਾਂ ਵਿੱਚ ਜਦੋਂ ਸਤਿਗੁਰੂ ਜੀ ਗਏ,
ਸੋਰਠਾ ਦੇਖਿਓ ਨਗਰ ਉਜਾਰ, ਨਰ ਨਾਰੀ ਜੈ ਕੋ ਨਹੀਂ।
ਪਾਤਸ਼ਾਹ ਨੇ ਜਦੋਂ ਜਾ ਕੇ ਨਗਰ ਵੇਖਿਆ ਵੀ ਉਜੜਿਆ ਹੋਇਆ ਸਾਰਾ ਨਗਰ, ਗਲੀਆਂ ਉਜੜੀਆਂ ਹੋਈਆਂ, ਕਈ ਘਰ ਟੱਠੇ ਹੋਏ ਨੇ, ਦਰਵਾਜ਼ੇ ਟੁੱਟੇ ਹੋਏ ਨੇ, ਉਜਾੜ ਵੇਖਿਆ, ਕੋਈ ਨਰ ਨਹੀਂ ਦਿਸਦਾ, ਕੋਈ ਨਾਰੀ ਨਹੀਂ ਦਿਸਦੀ ਨਗਰ ਵਿੱਚ।
ਆਸਾ ਰਾਗ ਮਜਾਰ, ਸ਼ਬਦ ਉਚਾਰੇ ਓ ਸ੍ਰੀ ਗੁਰੂ।
ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਆਸਾ ਰਾਗ ਵਿੱਚ ਉਸ ਨਗਰ ਦੀ ਦਸ਼ਾ ਵੇਖ ਕੇ, ਏਮਨਾਬਾਦ ਦੀ ਉੱਥੋਂ ਦਾ ਉਜਾੜਾ ਵੇਖ ਕੇ, ਪਾਵਨ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤਾ। ਮਰਦਾਨਾ ਜੀ ਨੂੰ ਕਹਿੰਦੇ, ਭਾਈ ਮਰਦਾਨਿਆ, ਰਬਾਬ ਛੇੜ ਬਾਣੀ ਆਈ ਹੈ। ਆਸਾ ਰਾਗ ਉਸ ਵੇਲੇ ਅਲਾਪਿਆ ਤੇ ਪਾਤਸ਼ਾਹ ਨੇ ਸ਼ਬਦ ਉਚਾਰਿਆ,
ਆਸਾ ਮਹੱਲਾ ਪਹਿਲਾ, ਕਹਾ ਸੁਖੇਲ ਤਬੇਲਾ ਘੋੜੇ, ਕਹਾ ਪੇਰੀ ਸਹਿਨਾਈ।
ਆਸਾ ਰਾਗ ਚ ਪਾਤਸ਼ਾਹ ਬੜੇ ਵਿਸਮਾਦ ਵਿੱਚ ਆਏ ਹੋਏ ਸ਼ਬਦ ਉਚਾਰਦੇ ਨੇ। ਪਹਿਲੇ ਪਾਤਸ਼ਾਹ ਕਹਿੰਦੇ, ਕਹਾ ਸੁਖੇਲ ਤਬੇਲਾ ਘੋੜੇ, ਕਹਿੰਦੇ ਇੱਥੇ ਖੇਡਾਂ ਪਈਆਂ ਹੁੰਦੀਆਂ ਸੀ ਜਦੋਂ ਪਹਿਲਾਂ ਆਏ ਸੀ ਬਾਬਰ ਦੇ ਹਮਲੇ ਤੋਂ, ਕੋਈ ਚੌਪੜ ਪਿਆ ਖੇਡਦਾ ਸੀ, ਕੋਈ ਕੁਝ ਪਿਆ ਖੇਡਦਾ ਸੀ, ਕਿੱਥੇ ਨੇ ਉਹ ਸਾਰੀਆਂ ਖੇਡਾਂ? ਕਹਾਂ ਸੋ ਖੇਲ ਤਬੇਲੇ, ਕਿੱਥੇ ਨੇ ਘੋੜਿਆਂ ਦੇ? ਉਹ ਵੀ ਖਾਲੀ, ਤਬੇਲਿਆਂ ਵਿੱਚ ਘੋੜੇ ਨਹੀਂ, ਖਾਲੀ ਨੇ, ਕਿੱਥੇ ਨੇ ਉਹ ਤਬੇਲੇ ਘੋੜੇ? ਕਹਾਂ ਭੇਰੀ ਸ਼ਹਿਨਾਈ, ਉਹ ਭੇਰੀਆਂ ਕਿੱਥੇ ਨੇ ਜਿਹੜੀਆਂ ਵੱਜਦੀਆਂ ਸੀ ਦਰਾਂ ਮੂਹਰੇ? ਕਿੱਥੇ ਗਈਆਂ ਉਹ ਸ਼ਹਿਨਾਈਆਂ ਜਿਹੜੀਆਂ ਇੱਥੇ ਰਾਜ ਰੰਗ ਦੇ ਵਿੱਚ ਪਹਿਲਾਂ ਵੱਜ ਰਹੀਆਂ ਸਨ?
ਕਹਾ ਸੁਤੇਗ ਬੰਦ ਗਾਡੇਰੜ, ਕਹਾ ਸੁਲਾਲ ਕਵਾਈ।
ਕਹਿੰਦੇ ਕਿੱਥੇ ਗਏ ਨੇ ਉਹ ਤੇਗ ਬੰਦ ਸ਼ਸਤਰਧਾਰੀ, ਹਥਿਆਰ ਬੰਦ ਜਿਹੜੇ ਗਾਡੇਰੜ ਸੂਰਮੇ ਸਨ ਅਤਰਥੀ, ਉਹ ਵੀ ਨਹੀਂ ਪੇ ਦਿਸਦੇ? ਜਿਹੜੇ ਲਾਲ ਰੰਗ ਦੀਆਂ ਪੁਸ਼ਾਕਾਂ ਪਾਈ ਫਿਰਦੇ ਸੀ, ਉਹ ਵੀ ਨਜ਼ਰ ਨਹੀਂ ਪਏ ਆਉਂਦੇ, ਕਿਉਂਕਿ ਲਾਲ ਰੰਗ ਦੀਆਂ ਵਰਦੀਆਂ ਸੀ ਉਹਨਾਂ ਦੀਆਂ, ਪਠਾਣਾਂ ਦੀਆਂ। ਮਹਾਰਾਜ ਕਹਿੰਦੇ ਕਿੱਥੇ ਗਏ? ਕਹਾਂ ਸੋ ਲਾਲ ਕਵਾਈ, ਉਹ ਲਾਲ ਰੰਗ ਦੀਆਂ ਪੁਸ਼ਾਕਾਂ ਪਾ ਕੇ ਫਿਰਨ ਵਾਲੇ ਵੀ ਅੱਜ ਕਿੱਥੇ ਹਨ? ਉਹ ਵੀ ਨਹੀਂ ਦਿਸਦੇ।
ਕਹਾ ਸੁਆਰ ਸਿਆ ਮੋ ਬੰਕੇ, ਐਥੇ ਦੀਸੇ ਨਾਈ।
ਪਾਤਸ਼ਾਹ ਕਹਿੰਦੇ ਕਿੱਥੇ ਗਈਆਂ ਆਰਸੀਆਂ? ਆਰਸੀਆਂ ਕਹਿੰਦੇ ਨੇ ਸ਼ੀਸ਼ਿਆਂ ਨੂੰ, ਸ਼ੀਸ਼ੇ ਕਿੱਥੇ ਗਏ? ਉਹਨਾਂ ਸ਼ੀਸ਼ੇ ਮੂਹਰੇ ਬਹਿ ਕੇ ਆਪਣੇ ਬੰਕੇ ਜਵਾਨ ਮੂੰਹ ਵੇਖਣ ਵਾਲੇ ਕਿੱਥੇ ਗਏ? ਉਹ ਵੀ ਨਹੀਂ ਪਏ ਦਿਸਦੇ। ਜਿਹੜੇ ਬੰਕੇ ਜਵਾਨ ਮੂੰਹ ਵੇਖਦੇ ਸੀ ਸ਼ੀਸ਼ਿਆਂ ਚ, ਉਹ ਵੀ ਨਜ਼ਰ ਨਹੀਂ ਆਉਂਦੇ, ਇੱਥੇ ਦਿਸਦਾ ਨਹੀਂ, ਉਹ ਇੱਥੇ ਦਿਸਦੇ ਨਹੀਂ ਪਏ, ਕਿੱਥੇ ਗਏ? ਇਹ ਵਿਸਮਾਦ ਵਿੱਚ ਪਾਤਸ਼ਾਹ ਉਚਾਰਨ ਕਰ ਰਹੇ ਨੇ ਵੀ ਬਾਬਰ ਦੇ ਹਮਲੇ ਤੋਂ ਪਹਿਲਾਂ ਕੀ ਸੀ ਤੇ ਬਾਅਦ ਵਿੱਚ ਹੁਣ ਕੀ ਹੈ। ਕਹਿੰਦੇ ਕਿੱਥੇ ਚਲੇ ਗਏ? ਹੁਣ ਉਹ ਵੀ ਇੱਥੇ ਨਹੀਂ ਦਿਸਦੇ, ਨਜ਼ਰ ਨਹੀਂ ਆਉਂਦੇ।
ਇਹ ਜੱਗ ਤੇਰਾ ਤੂੰ ਗੋਸਾਈ,
ਪਰਮੇਸ਼ਰ ਨੂੰ ਸੰਬੋਧਨ ਕਰਕੇ ਕਹਿੰਦੇ ਆ, ਵਾਹਿਗੁਰੂ ਇਹ ਜੱਗ ਤੇਰਾ ਔਰ ਤੂੰ ਇਸ ਜਗਤ ਦਾ ਸਵਾਮੀ ਹੈ, ਤੂੰ ਇਸ ਜਗਤ ਦਾ ਮਾਲਕ ਹੈ।
ਇੱਕ ਕੜੀ ਮੈਂ ਥਾਪੇ ਉਥਾਪੇ, ਜਰ ਵੰਡ ਦੇਵੈ ਪਾਈ।
ਹੇ ਵਾਹਿਗੁਰੂ, ਤੂੰ ਇੱਕ ਘੜੀ ਵਿੱਚ ਬਣਾ ਦਿੰਦਾ ਤੇ ਇੱਕ ਘੜੀ ਵਿੱਚ ਹੀ ਖਤਮ ਕਰ ਦਿੰਦਾ। ਤੂੰ ਘੜੀ ਨਹੀਂ ਲਾਉਂਦਾ ਬਣਾਉਣ ਵੇਲੇ, ਘੜੀ ਚ ਥਾਪ ਦਿੰਦਾ, ਉਥਾਪੇ ਕਹਿੰਦੇ ਆ ਘੜੀ ਚ ਸਮਾਪਤ ਕਰ ਦਿੰਦਾ। ਜਰ ਵੰਡ ਦੇਵੈ ਭਾਈ, ਦੁਨੀਆਂ ਦੇ ਸਾਰਿਆਂ ਲੋਕਾਂ ਨੂੰ ਜਰ ਕਹਿੰਦੇ ਆ ਧਨ ਸੰਪਦਾ, ਇੱਕ ਅੱਖ ਦੇ ਫੋਰ ਚ ਸਭ ਨੂੰ ਵੰਡ ਦਿੰਦਾ ਤੇ ਅੱਖ ਦੇ ਫੋਰ ਚ ਸਾਰਿਆਂ ਕੋਲੋਂ ਸਮੇਟ ਵੀ ਲੈਂਦਾ। ਇਹੋ ਜਿਹਾ ਤੂੰ ਦਿਆਲੂ ਹੈ।
ਰਹਾਉ ਕਹਾ ਸੋ ਕਰ ਦਰ ਮੰਡਪ ਮਹਿਲਾ, ਕਹਾ ਸੋ ਬੰਕ ਸਰਾਈ।
ਮਹਾਰਾਜ ਜੀ ਕਹਿੰਦੇ ਕਿੱਥੇ ਗਏ ਉਹ ਵੱਡੇ ਵੱਡੇ ਘਰ, ਵੱਡੇ ਵੱਡੇ ਦਰਵਾਜ਼ੇ ਢੱਠੇ ਪਏ ਸਨ, ਕਿੱਥੇ ਗਏ? ਪੱਕੇ ਮੰਡਪ ਮਹਿਲ, ਉਹ ਵੀ ਨਜ਼ਰ ਨਹੀਂ ਆਉਂਦੇ। ਉਹ ਸਰਾਵਾਂ ਕਿੱਥੇ ਗਈਆਂ ਜਿਹਦੇ ਚ ਬੜੇ ਬੜੇ ਜਵਾਨ ਬੈਠੇ ਸਨ, ਉਹ ਕਿੱਥੇ ਗਏ? ਉਹ ਵੀ ਨਜ਼ਰ ਨਹੀਂ ਆਉਂਦੇ।
ਕਹਾ ਸੋ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਈ।
ਕਿੱਥੇ ਗਈਆਂ ਉਹ ਸੋਹਣੀਆਂ ਸੇਜਾਂ ਤੇ ਉਹਨਾਂ ਸੋਹਣੀਆਂ ਸੇਜਾਂ ਤੇ ਬੈਠਣ ਵਾਲੀਆਂ ਕਾਮਣਾ ਇਸਤਰੀਆਂ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਦੇ ਭਰਤਿਆਂ ਨੂੰ ਨੀਂਦ ਨਹੀਂ ਸੀ ਆਉਂਦੀ।
ਕਹਾ ਸੋ ਪਾਨ ਤੰਬੋਲੀ ਹਰਮਾ।
ਕਿੱਥੇ ਗਏ ਉਹ ਪਾਨਾਂ ਦੇ ਤੰਬੋਲ ਖਾਣ ਵਾਲੀਆਂ ਹਰਮਾਂ ਚ ਬਹਿਣ ਵਾਲੀਆਂ ਇਸਤਰੀਆਂ।
ਹੋਈਆਂ ਛਾਈ ਮਾਈ।
ਉਹ ਤਾਂ ਛਾਈ ਮਾਈ ਹੋ ਗਈਆਂ, ਪਤਾ ਹੀ ਨੀ ਕਿੱਥੇ ਗਈਆਂ। ਹੋਈਆਂ ਛਾਈ ਮਾਈ, ਜਿਵੇਂ ਕਹਿੰਦੇ ਨੇ ਇਹਦਾ ਛਾਈ ਮਾਈ ਹੋ ਗਿਆ। ਛਾਈ ਮਾਈ ਦਾ ਮਤਲਬ ਵੀ ਪਤਾ ਨੀ ਇੱਕਦਮ ਕਿੱਧਰ ਗਿਆ। ਮਹਾਰਾਜ ਜੀ ਕਹਿੰਦੇ ਉਹ ਸਾਰੇ ਜਿਹੜੀਆਂ ਪਾਨ ਦੇ ਬੀੜੇ ਚੱਬ ਕੇ ਹਰਮਾਂ ਚ ਰਹਿਣ ਵਾਲੀਆਂ ਉਹ ਇਸਤਰੀਆਂ ਉਹ ਵੀ ਨਜ਼ਰ ਨਹੀਂ ਆਉਂਦੀਆਂ, ਸਾਰੀਆਂ ਛਾਈ ਮਾਈ ਹੋ ਗਈਆਂ, ਕਿੱਥੇ ਗਈਆਂ।
ਇਸ ਜਰ ਕਾਰਣ ਘਣੀ ਵਿਗੁੱਤੀ, ਇਨ ਜਰ ਘਣੀ ਖੁਆਈ।
ਮਹਾਰਾਜ ਜੀ ਕਹਿੰਦੇ ਆ ਜਿਹੜੀ ਜਰ ਹੈ ਨਾ, ਜਰ ਜਰ ਦਾ ਮਤਲਬ ਆ ਜਾਇਦਾਦਾਂ ਧਨ ਸੰਪਦਾ। ਪਾਤਸ਼ਾਹ ਕਹਿੰਦੇ ਇਸ ਜਰ ਵਾਸਤੇ, ਇਸ ਜਾਇਦਾਦਾਂ ਵਾਸਤੇ, ਧਨ ਵਾਸਤੇ ਬੜੀ ਲੁਕਾਈ ਵਿਗੁੱਤੀ ਖੁਆਰ ਹੋ ਰਹੀ ਹੈ। ਬੜੀ ਦੁਨੀਆਂ ਇੱਕ ਦੂਜੇ ਦੀ ਖੂਨ ਦੀ ਪਿਆਸੀ ਬਣੀ ਹੋਈ ਹੈ। ਔਰ ਇਨ ਜਰ ਘਣੀ ਖੁਆਈ, ਇਹਨੇ ਪਹਿਲਾਂ ਵੀ ਬੜਿਆਂ ਨੂੰ ਉਜਾੜਿਆ, ਇਹ ਨੀ ਜੇ ਹੁਣ ਵੀ ਕਰਦੀ ਹੈ ਧਨ, ਇਹ ਜਾਇਦਾਦਾਂ ਸੰਪਦਾ ਹੋਣੀ ਨੀ ਵੀ ਉਜਾੜਦੀ ਲੋਕਾਂ ਨੂੰ। ਪਹਿਲਾਂ ਵੀ ਖਬਰੇ ਕਿੰਨੇ ਕੁ ਖੁਆਏ ਨੇ, ਉਜਾੜੇ ਨੇ ਇਹਨੇ, ਤੇ ਹੁਣ ਵੀ ਕਿੰਨਿਆਂ ਨੂੰ ਉਜਾੜ ਰਹੀ ਹੈ।
ਪਾਪਾ ਬਾਜੋ ਹੋਵੇ ਨਾਈ, ਮੋਇਆ ਸਾਥ ਨ ਜਾਈ।
ਪਾਤਸ਼ਾਹ ਕਹਿੰਦੇ ਜਿਹੜਾ ਧਨ ਹੈ ਨਾ ਜਰ, ਇਹ ਪਾਪਾਂ ਤੋਂ ਬਿਨਾਂ ਇਕੱਠਾ ਨਹੀਂ ਹੁੰਦਾ। ਪਾਪ ਕਰਕੇ ਬੰਦਾ ਸਾਰੀ ਜ਼ਿੰਦਗੀ ਇਕੱਠਾ ਕਰਦਾ ਤੇ ਮਰਿਆਂ ਨਾਲ ਨਹੀਂ ਜਾਂਦਾ। ਪਾਪ ਕਰਕੇ ਸਾਰੀ ਜ਼ਿੰਦਗੀ ਇਕੱਠਿਆਂ ਕਰਦਾ, ਪਾਪਾਂ ਬਿਨਾਂ ਤਾਂ ਇਕੱਠਾ ਨਹੀਂ ਹੁੰਦਾ। ਪਾਪਾਂ ਬਾਝੋ ਹੁੰਦਾ ਨਹੀਂ ਇਕੱਠਾ, ਤੇ ਪਾਪ ਕਰਕੇ ਇਕੱਠਾ ਕੀਤਾ ਜਦੋਂ ਮਰਿਆ, ਪਾਪ ਚੱਲੇ ਨੇ ਨਾਲ। ਹੁਣ ਜਿਹੜਾ ਪਾਪ ਕਰਕੇ ਇਕੱਠਾ ਕੀਤਾ ਸੀ ਉਹ ਮੋਇਆ ਹੁਣ ਨਾਲ ਨਹੀਂ ਚੱਲਿਆ।
ਜਿਸ ਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ।
ਜਿਹਨੂੰ ਪਰਮੇਸ਼ਰ ਨੇ ਖੁਆਰ ਕਰਨਾ ਹੋਵੇ ਨਾ, ਉਹ ਕੀ ਕਰਦਾ? ਕਹਿੰਦੇ ਨਾ ਆਮ ਕਹਾਵਤ ਹੈ ਪੰਜਾਬੀ ਦੀ, ਰੱਬ ਨਾ ਡਾਂਗੀ ਮਾਰਦਾ ਮਤ ਦੇ ਕੁਵੱਲੀ। ਪਰਮੇਸ਼ਰ ਡਾਂਗ ਨਾਲ ਥੋੜੀ ਮਾਰਦਾ, ਉਹ ਕੰਮ ਹੀ ਇਹੋ ਜਿਹਾ ਕਰਾ ਦਿੰਦਾ ਵੀ ਦੁਨੀਆਂ ਹੀ ਡਾਂਗਾਂ ਚੁੱਕੀ ਫਿਰੇ ਇਹਦੇ ਤੇ। ਪਰਮੇਸ਼ਰ ਆਪ ਨੀ ਡਾਂਗ ਮਾਰਦਾ, ਰੱਬ ਨਾ ਡਾਂਗੀ ਮਾਰਦਾ ਮਤ ਦੇ ਕੁਵੱਲੀ। ਪਾਤਸ਼ਾਹ ਇੱਥੇ ਕਹਿ ਰਹੇ ਨੇ, ਕਹਿੰਦੇ ਜਿਹਨੂੰ ਖੁਆਰ ਕਰਨਾ ਹੋਵੇ ਨਾ, ਪਰਮੇਸ਼ਰ ਨੇ ਉਹਦੀਆਂ ਚੰਗਿਆਈਆਂ ਖੋਹ ਲੈਂਦਾ। ਖੁਸ ਲਏ ਚੰਗਿਆਈ, ਉਹਦੀਆਂ ਸਾਰੀਆਂ ਚੰਗਿਆਈਆਂ ਪਰਮੇਸ਼ਰ ਖੋ ਲੈਂਦਾ। ਉਹਦੇ ਕੋਲ ਕੰਮ ਹੀ ਇਹੋ ਜਿਹੇ ਕਰਾਉਂਦਾ ਅਕਾਲ ਪੁਰਖ ਵੀ ਦੁਨੀਆਂ ਆਪੇ ਹੀ ਲਾਹਨਤਾਂ ਪਾਉਂਦੀ ਫਿਰੇ ਉਹਦੇ ਤੇ, ਉਹ ਖੁਆਰ ਹੁੰਦਾ ਫਿਰੇ।
ਕੋਟੀ ਹੋਂ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਤਾਇਆ।
ਇਹ ਜਿਹੜੇ ਪੀਰ ਸੀ ਨਾ ਇੱਥੇ ਇਮਨਾਬਾਦ ਦੇ, ਕਹਿੰਦੇ ਆ ਜਾਣ ਦਿਓ ਬਾਬਰ ਨੂੰ, ਅਸੀਂ ਮੁਗਲਾਂ ਨੂੰ ਅੰਨੇ ਕਰ ਦਿਆਂਗੇ। ਕਹਿੰਦੇ ਜਦੋਂ ਮੀਰ ਆਇਆ ਨਾ, ਦੌੜਿਆ ਬਾਬਰ, ਤੇ ਜਿਹੜੇ ਵੱਡੇ ਵੱਡੇ ਪੀਰ ਕਹਾਉਂਦੇ ਸੀ ਕਰਾਮਾਤੀ, ਪਰਮੇਸ਼ਰ ਨੇ ਸਾਰਿਆਂ ਨੂੰ ਵਰਜ ਕੇ ਖੁੰਜੇ ਚ ਇਕੱਠਾ ਕਰਕੇ ਲਾ ਦਿੱਤਾ। ਇਹਨਾਂ ਦੀ ਕਿਸੇ ਦੀ ਕੋਈ ਅਜਮਤ, ਕੋਈ ਕਰਾਮਾਤ ਬਾਬਰ ਦੇ ਸਾਹਮਣੇ ਨਹੀਂ ਚੱਲੀ।
ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰਲ ਰੁਲਾਇਆ।
ਪਾਤਸ਼ਾਹ ਕਹਿੰਦੇ ਜਿਹੜੇ ਬਿਜ ਮੰਦਰ ਪੱਕੇ ਮਖਾਨ ਬਣੇ ਹੋਏ ਸੀ, ਉਹ ਅੱਗ ਦੇ ਨਾਲ ਸੜ ਕੇ ਸਵਾਹ ਹੋ ਗਏ। ਉਹਨਾਂ ਵਿੱਚ ਰਹਿਣ ਵਾਲੇ ਜਿਹੜੇ ਕੋਇਰ ਸੀ, ਮੁੱਛ ਮੁੱਛ ਕੋਇਰ ਰੁਆਇਆ, ਉਹ ਜਿਹੜੇ ਕੋਇਰ ਸਨ ਉਹ ਅੱਖਾਂ ਦੇ ਵਿੱਚ ਘਸੁੰਨ ਦੇ ਦੇ ਕੇ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਟੁਕੜੇ ਟੁਕੜੇ ਹੋ ਕੇ ਉਹ ਰਵਾਏ ਜਾ ਰਹੇ ਹਨ।
ਕੋਈ ਮੁਗਲ ਨਾ ਹੋਵਾ ਅੰਦਾ।
ਇਹ ਪੀਰ ਕਹਿੰਦੇ ਸੀ ਅਸੀਂ ਮੁਗਲਾਂ ਨੂੰ ਅੰਨੇ ਕਰ ਦਿਆਂਗੇ। ਪਾਤਸ਼ਾਹ ਕਹਿੰਦੇ ਕੋਈ ਮੁਗਲ ਅੰਨਾ ਨਹੀਂ ਹੋਇਆ।
ਕਿਨੇ ਨਾ ਪਰਚਾ ਲਾਇਆ।
ਕਿਸੇ ਦਾ ਕੋਈ ਪਰਚਾ ਚੱਲਿਆ ਹੀ ਨਹੀਂ, ਕੋਈ ਕਰਾਮਾਤ ਹੋਈ ਨਹੀਂ ਉੱਥੇ।
ਮੁਗਲ ਪਠਾਣਾ ਭਈ ਲੜਾਈ।
ਮੁਗਲਾਂ ਤੇ ਪਠਾਣਾ ਦੀ ਬੜੀ ਭਿਆਨਕ ਲੜਾਈ ਹੋਈ ਏਮਨਾਬਾਦ ਵਿੱਚ।
ਰਣ ਮੈਂ ਤੇਗ ਵਗਾਈ।
ਆਹਮੋ ਸਾਹਮਣੇ ਦੋਹਾਂ ਪਾਸਿਆਂ ਦੇ ਸੂਰਮਿਆਂ ਨੇ ਤੇਗ ਚਲਾਈ।
ਓਨੀ ਤੁਪਕ ਤਾਣ ਚਲਾਈ।
ਮੁਗਲ ਜਿਹੜੇ ਸਨ ਉਧਰੋਂ ਬੰਦੂਕਾਂ ਤਾਣ ਤਾਣ ਕੇ ਚਲਾਉਂਦੇ ਸਨ, सन बाबर दे सिपाही
ओनी हस्त चिड़ाई
इधर जेडे पठान से उन्हां दीआं हत्थां च धरियां रह गईआं बंदूकां चलाईआं ही नहीं गईआं ਉਹ ਹੱਥਾਂ ਚ ਫੜ ਕੇ ਖਲੋਤੇ ਰਹਿ ਗਏ
ਜਿਨਕੀ ਚੀਰੀ ਦਰਗਹਿ ਪਾਟੀ
ਇਹ ਵੀ ਕੀ ਕਰਨ ਇਹਨਾਂ ਦੀ ਚਿੱਠੀ ਪਰਮੇਸ਼ਰ ਨੇ ਦਰਗਾਹੋਂ ਹੀ ਪਾੜ ਦਿੱਤੀ ਸੀ ਤੇ ਜਿਨ੍ਹਾਂ ਦੀ ਚੀਰੀ ਕਹਿੰਦੇ ਨੇ ਚਿੱਠੀ ਨੂੰ ਪਰਮੇਸ਼ਰ ਨੇ ਚਿੱਠੀ ਦਰਗਾਹ ਚੋਂ ਹੀ ਪਾੜ ਦਿੱਤੀ ਹੋਵੇ
ਇੰਨਾ ਮਰਨਾ ਪਾਈ
ਇਹ ਭਾਈ ਉਹਨਾਂ ਦਾ ਮਰਨਾ ਅਵਸ਼ ਹੈ ਉਹ ਫਿਰ ਮਰ ਕੇ ਹੀ ਰਹਿੰਦੇ ਆ ਜਿਨ੍ਹਾਂ ਦੀ ਅਕਾਲ ਪੁਰਖ ਨੇ ਦਰਗਾਹ ਚੋਂ ਚਿੱਠੀ ਪਾੜ ਦਿੱਤੀ ਹੈ
ਇੱਕ ਇੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ
ਪਾਤਸ਼ਾਹ ਕਹਿੰਦੇ ਤੁਰਕਾਣੀਆਂ ਪਟਿਆਣੀਆਂ ਠਕਰਾਣੀਆਂ ਜਿੰਨੀਆਂ ਸਨ ਇਸ ਨਗਰ ਦੇ ਵਿੱਚ ਇਸਤਰੀਆਂ
ਇੱਕ ਨਾ ਪੇਰਣ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ
ਉਹਨਾਂ ਇਸਤਰੀਆਂ ਦੀ ਵੀ ਕੈਸੀ ਮਾੜੀ ਦਸ਼ਾ ਹੋਈ ਕਿ ਸਰੀਰਾਂ ਤੇ ਪਾਏ ਜਿਹੜੇ ਬੁਰਕੇ ਸਨ ਉਹਨਾਂ ਦੇ ਉਹ ਵੀ ਪਾੜ ਦਿੱਤੇ ਗਏ ਸਿਰ ਖੁਰ ਉਹ ਵੀ ਕਹਿੰਦੇ ਪਾੜ ਦਿੱਤੇ ਗਏ ਬੇਆਬਰੂ ਉਹਨਾਂ ਨੂੰ ਕਰ ਦਿੱਤਾ ਗਿਆ ਔਰ ਇੱਕ ਨਾ ਪੇਰਣ ਪੇਰਣ ਕਹਿੰਦੇ ਖਾਲਸਾ ਜੀ ਜਿਹੜਾ ਬੁਰਕਾ ਜਿਹਾ ਪਾਉਂਦੇ ਆ ਲੰਮਾ ਚੋਗਾ ਉਹ ਕਹਿੰਦੇ ਇਹਨਾਂ ਦੇ ਉਹ ਸਿਰ ਤੋਂ ਲੈ ਕੇ ਸਿਰ ਪੈਰ ਤੋਂ ਲੈ ਕੇ ਸਿਰ ਤੱਕ ਉਹ ਪਾੜ ਦਿੱਤੇ ਗਏ ਔਰ ਇੱਕ ਨਾ ਨੇ ਜਾ ਕੇ ਸ਼ਮਸ਼ਾਨ ਭੂਮੀਆਂ ਚ ਆਪਣਾ ਵਾਸਾ ਕੀਤਾ ਆਪਣੇ ਪਤੀਆਂ ਦੀਆਂ ਚਖਾਵਾਂ ਤੇ ਸੜ ਮੋ ਰਹੀਆਂ ਹਨ
ਜਿਨਕੇ ਬੰਕੇ ਕਰੀ ਨਾ ਆਇਆ
ਜਿਨ੍ਹਾਂ ਇਸਤਰੀਆਂ ਦੇ ਪਤੀ ਜੰਗ ਦੇ ਮੈਦਾਨ ਚੋਂ ਲੜ ਕੇ ਵਾਪਸ ਘਰ ਨਹੀਂ ਆਏ
ਇਨ ਕਿਉਂ ਰਹਿਣ ਵਿਹਾਣੀ
ਇਹ ਭਾਈ ਉਹਨਾਂ ਇਸਤਰੀਆਂ ਦੀ ਰਾਤ ਕਿਵੇਂ ਬੀਤੀ ਉਹ ਵੀ ਤਰਲੋ ਮੱਛੀ ਪੀਆਂ ਹੁੰਦੀਆਂ ਕਿ ਸਾਡੇ ਪਤੀ ਵਾਪਸ ਨਹੀਂ ਜੇ ਮੁੜੇ ਖਬਰੇ ਉਹਨਾਂ ਦੀ ਕੀ ਹਾਲਤ ਹੈ ਕੀ ਹੋਇਆ ਕੀ ਨਹੀਂ ਹੋਇਆ ਏਦਾਂ ਚਿੰਤਾ ਦੇ ਵਿੱਚ ਕਿੱਥੇ ਉਹਨਾਂ ਦੀ ਰਾਤ ਬੀਤਦੀ ਹੈ
ਆਪੇ ਕਰੇ ਕਰਾਏ ਕਰਤਾ
ਇਹ ਸਭ ਕੁਝ ਆਪ ਹੀ ਪਰਮੇਸ਼ਰ ਕਰ ਰਿਹਾ ਤੇ ਕਰਾ ਰਿਹਾ ਉਹ ਕਰਤਾ ਪੁਰਖ
ਕਿਸ ਨੂੰ ਆਖ ਸੁਣਾਈ
ਇਹ ਭਾਈ ਇਹ ਸਭ ਕੁਝ ਕਿਹਨੂੰ ਆਖ ਸੁਣਾਈਏ ਜੇ ਕਰ ਹੀ ਹੋ ਰਿਹਾ ਉਹਦੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਤੇ ਫਿਰ ਕਿਹਨੂੰ ਸੁਣਾਈਏ
ਦੁੱਖ ਸੁੱਖ ਤੇਰੇ ਭਾਣੇ ਹੋਵੇ
ਇਹ ਵਾਹਿਗੁਰੂ ਇਹ ਚਾਹੇ ਦੁੱਖ ਹੈ ਤੇ ਚਾਹੇ ਸੁੱਖ ਹੈ ਤੇਰੇ ਭਾਣੇ ਵਿੱਚ ਹੈ ਤੇਰੀ ਰਜਾ ਵਿੱਚ ਹੈ ਤੇਰੇ ਹੁਕਮ ਵਿੱਚ ਹੈ
ਕਿਸ ਥੈ ਜਾਏ ਰੋਆਈ ਹੈ
ਕਿਹਦੇ ਕੋਲ ਜਾ ਕੇ ਰੋ ਕੇ ਘਗਿਆ ਕੇ ਪੁਕਾਰ ਕਰੀਏ ਜੇ ਤੇਰੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ
ਹੁਕਮੀ ਹੁਕਮ ਚਲਾਏ ਬਿਗਸੈ
ਪਰਮੇਸ਼ਰ ਹੁਕਮ ਦੇ ਵਿੱਚ ਹੁਕਮੀ ਬਣ ਕੇ ਸਭ ਨੂੰ ਚਲਾਉਂਦਾ ਤੇ ਵੇਖਦਾ ਤੇ ਵੇਖ ਕੇ ਵਿਗਸਦਾ ਖੇੜੇ ਵਿੱਚ ਆਉਂਦਾ
ਨਾਨਕ ਲਿਖਿਆ ਪਾਈ ਹੈ
ਧੰਨ ਗੁਰੂ ਨਾਨਕ ਸਾਹਿਬ ਸ਼ਬਦ ਦੀ ਸਮਾਪਤੀ ਕਰਦਿਆਂ ਅਖੀਰਲੀ ਪੰਕਤੀ ਚ ਕਹਿੰਦੇ ਆ ਹੇ ਭਾਈ ਉਹੀ ਮਿਲਦਾ ਜਿਹੜੇ ਲੇਖਾਂ ਵਿੱਚ ਲਿਖਿਆ ਹੋਇਆ ਜੋ ਲਿਖਿਆ ਹੋਇਆ ਉਹੀ ਪਾਈਦਾ ਉਹੀ ਪ੍ਰਾਪਤ ਕਰੀਦਾ ਇਹਨਾਂ ਦੇ ਲੇਖਾਂ ਵਿੱਚ ਹੀ ਇਹ ਲਿਖਿਆ ਹੋਇਆ ਸੀ ਇਹਨਾਂ ਦੇ ਕੀਤੇ ਕਰਮਾਂ ਮੁਤਾਬਕ ਇਹਨਾਂ ਨੂੰ ਇਹ ਫਲ ਪ੍ਰਾਪਤ ਹੋ ਰਹੇ ਨੇ ਪਾਤਸ਼ਾਹ ਬਾਬਰ ਨਾਲ ਹੋਰ ਬਚਨ ਬਿਲਾਸ ਏਮਨਾਬਾਦ ਨਗਰ ਵਿੱਚ ਹੋਰ ਦਸ਼ਾ ਉੱਥੋਂ ਦੀ ਬਿਆਨ ਹੋ ਰਹੀ ਹੈ ਇੱਕ ਹੋਰ ਬਾਬਰ ਬਾਣੀ ਦਾ ਸ਼ਬਦ ਸਤਿਗੁਰੂ ਜੀ ਨੇ ਉਚਾਰਿਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਇਹ ਪਾਵਨ ਸ਼ਬਦ ਦੀ ਵਿਆਖਿਆ ਆਪਾਂ ਕੱਲ ਦੇ ਪ੍ਰਸੰਗ ਚ ਸਰਵਣ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ